ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਸਾਗਰ ਦੀਆਂ ਦੋ ਤਰੰਗਾਂ ਅਸੀਂ ਪੜ੍ਹ ਲਈਆਂ ਨੇ। ਪਿਛਲੀ ਤਰੰਗ ਵਿੱਚ ਉਹਨਾਂ ਨੇ ਜਿਹੜੇ ਚਾਰ ਅਨੁਬੰਧ ਹੈ ਉਹਨਾਂ ਦਾ ਜ਼ਿਕਰ ਕੀਤਾ ਸੀ, ਖੰਡਨ ਵੀ ਕੀਤਾ ਸੀ ਪੂਰਵ ਪੱਖੀ ਨੇ, ਅਤੇ ਸਿਧਾਂਤੀ ਨੇ ਦਾ ਮੰਡਨ ਕੀਤਾ। ਅਖੀਰ ਵਿੱਚ ਇੱਕ ਭਾਵਕਵਾਦੀ ਨੇ ਕਰਮ ਨਾਲ ਮੋਕਸ਼ ਮੰਨੀ ਸੀ, ਉਹਦਾ ਵੀ ਸਿਧਾਂਤੀ ਨੇ ਪੂਰਨ ਤੌਰ 'ਤੇ ਖੰਡਨ ਕੀਤਾ ਵੀ ਕਰਮ ਜਿਹੜੇ ਹੈ ਉਹ ਪੁਨਰ ਜਨਮ ਦਾ ਇੱਕ ਸਾਧਨ ਬਣਦੇ ਹੈ, ਅਤੇ ਜਿਹੜਾ ਮੁਕਤੀ ਹੈ ਉਹ ਕਰਮ ਨਾਲ ਨਹੀਂ। ਅੱਜ ਗੁਰੂ ਸ਼ਿਸ਼ ਦੇ ਲੱਛਣ ਜਿਹੜਾ ਪੁਰਾਤਨ ਮਰਿਆਦਾ ਵਿੱਚ ਅਧਿਆਤਮ ਵਿੱਦਿਆ ਪੜ੍ਹਨ ਵਾਲਾ ਅਤੇ ਪੜ੍ਹਾਉਣ ਵਾਲਾ ਉਹਨਾਂ ਦੇ ਗ੍ਰੰਥਾਂ ਵਿੱਚ ਲੱਛਣ ਮਿਲਦੇ ਹੈ, ਔਰ ਇਸ ਗ੍ਰੰਥ ਵਿੱਚ ਵੀ ਗੁਰੂ ਦੇ ਕੀ ਲੱਛਣ ਹੈ ਔਰ ਸ਼ਿਸ਼ ਦੇ ਕਿਹੜੇ ਲੱਛਣ ਹੈ ਉਹਨਾਂ ਬਾਰੇ ਇਹ ਬਿਆਨ ਕਰੇਗਾ। ਨਾਲੇ ਗੁਰੂ ਭਗਤੀ ਦਾ ਫਲ ਕੀ ਹੈ ਅਤੇ ਭਗਤੀ ਕਿੰਨੀ ਪ੍ਰਕਾਰ ਦੀ ਹੈ ਉਹਦਾ ਨਿਰੂਪਣ ਜਿਹੜਾ ਉਹ ਵੀ ਕਰੇਗਾ। ਤੋ ਆਓ ਅੱਜ ਦੇਖੀਏ ਇਸ ਤੀਸਰੀ ਤਰੰਗ ਵਿੱਚ ਵਿਚਾਰ ਸਾਗਰ ਦੇ ਵਿੱਚ ਜਿਹੜਾ ਗੁਰੂ ਸ਼ਿਸ਼ ਦੇ ਲੱਛਣ ਕੀ ਹਨ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸ਼੍ਰੀ ਗਣੇਸ਼ਾਏ ਨਮਹ।
ਜਿਹੜਾ ਆਪਣੇ ਨਮਸਕਾਰਾਤਮਕ ਮੰਗਲ ਕਰ ਰਹੇ ਨੇ ਸ਼੍ਰੀ ਗਣੇਸ਼ ਦੇਵਤਿਆਂ ਦਾ, ਜਿਹੜਾ ਪ੍ਰਧਾਨ ਦੇਵਤਾ ਆ ਔਰ ਸ਼ਿਵਾਂ ਦਾ ਪੁੱਤਰ ਗਣੇਸ਼ ਹੈ ਉਹਦਾ ਜਿਹੜਾ ਨਾ ਉਹਨੂੰ ਨਮਸਕਾਰ। ਇੱਕ ਸਾਖੀ ਆਉਂਦੀ ਹੈ ਕਿ ਦੇਵਤਿਆਂ ਦੇ ਵਿੱਚ ਕਹਿਣ ਲੱਗਿਆ ਵੀ ਇੱਕ ਪ੍ਰਧਾਨ ਚੁਣਨਾ ਚਾਹੀਦਾ, ਤਾਂ ਗਣੇਸ਼ ਸ਼ਿਵ ਮਾਤਾ ਨੂੰ ਕਹਿਣ ਲੱਗਾ, ਸ਼ਿਵ ਦੀ ਘਰਵਾਲੀ ਪਾਰਵਤੀ ਨੂੰ ਕਹਿਣ ਲੱਗਾ, ਮਾਤਾ ਭਈ ਮੈਂ ਆਖਿਰਕਾਰ ਸ਼ਿਵਾਂ ਦਾ ਪੁੱਤਰ ਹੈ, ਸ਼ਿਵ ਜਿਹੜੇ ਕਲਿਆਣਕਾਰੀ ਨੇ ਤਾਂ ਪ੍ਰਧਾਨਗੀ 'ਚ ਮੈਂ ਵੀ ਹਿੱਸਾ ਲੈਣਾ, ਅਤੇ ਸ਼ਰਤ ਰੱਖੀ ਸੀ ਜਿਹੜਾ ਸੁਮੇਰ ਪਰਬਤ ਦੇ ਦੁਆਲੇ ਚੱਕਰ ਲਾ ਕੇ ਪਹਿਲਾਂ ਆ ਜਾਵੇ ਤਾਂ ਉਹ ਪ੍ਰਧਾਨ ਬਣੇਗਾ। ਅਤੇ ਉਹ ਕਹਿੰਦਾ ਮੇਰਾ ਤਾਂ ਵਾਹਨ ਚੂਹਾ, ਕਿਸੇ ਦਾ ਵਾਹਨ ਹੰਸ ਹੈ, ਕਿਸੇ ਦਾ ਵਾਹਨ ਗਰੜ ਹੈ, ਕਿਸੇ ਦਾ ਵਾਹਨ ਝੋਟਾ ਹੈ, ਕਿਸੇ ਦਾ ਵਾਹਨ ਖੋਤਾ ਹੈ, ਕਿਸੇ ਦਾ ਵਾਹਨ ਆਪਣੇ ਸ਼ੇਰ ਗਰੜ ਹੈ, ਕਿਸੇ ਦਾ ਵਾਹਨ ਸ਼ੇਰ ਹੈ। ਮਤਲਬ ਵਾਹਨ ਦਾ ਮਤਲਬ ਸਵਾਰੀ ਕਰਨ ਵਾਲਾ, ਜਿਹੜਾ ਸਵਾਰੀ ਕਿਸੇ ਦੀ, ਕਿਸੇ ਦਾ ਵਾਹਨ ਨੰਦੀ ਹੈ, ਕਿਸੇ ਦਾ ਵਾਹਨ ਅਸਭ ਘੋੜਾ ਹੈ, ਹਾਥੀ, ਇਸ ਤਰ੍ਹਾਂ ਵੱਖਰੇ ਵੱਖਰੇ ਵਾਹਨ। ਤੋ ਗਣੇਸ਼ ਦਾ ਵਾਹਨ ਕਹਿੰਦੇ ਚੂਹਾ ਹੈ। ਉਹ ਕਹਿੰਦਾ ਚੂਹਾ ਕਿੰਨਾ ਦੌੜੇਗਾ, ਮੈਂ ਪ੍ਰਧਾਨ ਬਣਨਾ। ਮਾਂ ਕਹਿਣਗੀ ਕੋਈ ਗੱਲ ਨਹੀਂ ਪੁੱਤਰ, ਧਰਤੀ ਸਾਫ਼ ਕਰਕੇ ਉਹਨੇ ਰਾਮ ਸ਼ਬਦ ਲਿਖ ਦਿੱਤਾ। ਰਾਮ ਸ਼ਬਦ ਵਿਆਪਕ ਹੈ, ਬ੍ਰਹਮ ਹੈ, ਰਾਮ ਦੇ ਵਿੱਚ ਸਾਰਾ ਕੁਛ ਹੈ। ਉਹਨੇ ਤਾਂ ਕਹਿਣਗੀ ਪੁੱਤਰ ਇਹਦੇ ਤਿੰਨ ਚੱਕਰ ਲਾ ਲਾ, ਉਹਨੇ ਰਾਮ ਸ਼ਬਦ ਦੇ ਤਿੰਨ ਚੱਕਰ ਲਾ ਲਏ। ਜਿਹੜੇ ਦੂਸਰੇ ਦੇਵਤੇ ਸੀਗੇ ਉਹ ਆਪਣੇ ਆਪਣੇ ਵਾਹਨ ਭਜਾਈ ਜਾਣ, ਪ੍ਰਧਾਨ ਬਣਨ ਦੀ ਹੋੜ ਤਾਂ ਸਾਰਿਆਂ 'ਚ ਹੀ ਹੁੰਦੀ ਹੈ। ਤਾਂ ਭਜਾਈ ਜਾਣ ਜਿੱਥੇ ਜਾਣ ਅੱਗੇ ਚੂਹੇ ਦੇ ਪੈਰ ਲੱਗੇ, ਜਿੱਥੇ ਜਾਣ ਅੱਗੇ ਚੂਹੇ ਦੇ ਪੈਰ ਲੱਗੇ, ਅਖੀਰ ਜਿਹੜੀ ਪ੍ਰਧਾਨਗੀ ਨਾ ਗਣੇਸ਼ ਨੂੰ ਮਿਲ ਗਈ। ਇੱਕ ਗਣੇਸ਼ ਨਾਲ ਹੋਰ ਵੀ ਵਿਸਾਖੀ ਸੰਬੰਧਿਤ ਆਉਂਦੀ ਹੈ ਵੀ ਜਦੋਂ ਵੇਦ ਵਿਆਸ ਜੀ ਰਚਨਾ ਕਰਨ ਲੱਗੇ ਤਾਂ ਉਹਨੇ ਕਿਹਾ ਵੀ ਮੈਨੂੰ ਇੱਕ ਲਿਖਾਰੀ ਚਾਹੀਦਾ। ਸਾਰਿਆਂ ਦੇ ਦੁੱਖ ਕਿਹਾ ਜਿਹੜਾ ਗਣੇਸ਼ ਹੈ ਨਾ ਉਹ ਤੁਹਾਨੂੰ ਲਿਖਾਰੀ ਦਿੰਦੇ ਆ। ਗਣੇਸ਼ ਦੀ ਸ਼ਰਤ ਸੀਗੀ ਵੀ ਜੇ ਮੇਰੀ ਕਲਮ ਲਿਖਦਿਆਂ ਰੁਕੇ ਤਾਂ ਮੈਂ ਉੱਠ ਕੇ ਚਲੇ ਜਾਵਾਂ। ਹੁਣ ਵੇਦ ਵਿਆਸ ਨੇ ਕੋਈ ਸਿਧਾਂਤ ਸੋਚ ਕੇ ਵੀ ਲਿਖਣਾ ਹੁੰਦਾ ਜੀ। ਵੇਦ ਵਿਆਸ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਤੁਸੀਂ ਮੈਨੂੰ ਤੁਹਾਡੀ ਸ਼ਰਤ ਮਨਜ਼ੂਰ ਹੈ, ਪਰੰਤੂ ਇੱਕ ਮੇਰੀ ਸ਼ਰਤ ਹੈ ਵੀ ਜੋ ਮੈਂ ਬੋਲਣਾ ਆ ਜਦ ਤੱਕ ਤੁਸੀਂ ਉਹਨੂੰ ਸਮਝਣਾ ਨਹੀਂ, ਲਿਖਣਾ ਨਹੀਂ। ਉਹਨੂੰ ਤੁਸੀਂ ਸਮਝੋ ਫਿਰ ਲਿਖੋ। ਤੋ ਉਹਦੇ ਵਿੱਚ ਬਹੁਤ ਸਾਰੇ ਚਿੱਤਰ ਜਿਹੜੇ ਦ੍ਰਿਸ਼ਟਕੂਟ ਸੀਗੇ ਉਹ ਵੇਦ ਵਿਆਸ ਜੀ ਨੇ ਬੋਲੇ। ਇੱਕ ਇੱਕ ਦ੍ਰਿਸ਼ਟਕੂਟ ਨੂੰ ਸੋਚਣ ਲੱਗਿਆਂ ਸਮਝਣ ਲੱਗਿਆਂ ਗਣੇਸ਼ ਜੀ ਨੂੰ ਕਿੰਨਾ ਕਿੰਨਾ ਸਮਾਂ ਲੱਗ ਜਾਂਦਾ ਸੀ, ਉਹਨੇ ਚਿਰ ਨੂੰ ਵੇਦ ਵਿਆਸ ਜੀ ਹੋਰ ਗਾਂਹ ਬਣਾ ਲੈਂਦੇ ਸੀ ਉਹਨੂੰ ਸਾਥ। ਇਹ ਵੀ ਇੱਕ ਮਿਥਿਹਾਸ ਦੇ ਸਾਖੀ ਆਉਂਦੀ ਹੈ। ਤੋ ਸਭ ਤੋਂ ਪਹਿਲਾਂ ਇਹ ਉਹਨਾਂ ਨੇ ਸ਼੍ਰੀ ਗਣੇਸ਼ ਆਏ ਨਾ, ਮੈਂ ਗਣੇਸ਼ ਦਾ ਜਿਹੜਾ ਹੈ ਉਹ ਨਮਸਕਾਰਾਤਮਕ ਮੰਗਲ ਜਿਹੜਾ ਮੰਗਲ ਕੀਤਾ ਹੈ।
ਅਥ ਸ੍ਰੀ ਵਿਚਾਰ ਸਾਗਰੇ ਤ੍ਰਿਤੀਏ ਸਤਰੰਗ ਪ੍ਰਾਰੰਭ ਅਤੇ
ਤ੍ਰਿਤੀ ਤੰਗ ਤਰੰਗ ਜਿਹੜੀ ਹੈ ਨਾ, ਤਰੰਗ ਦਾ ਮਤਲਬ ਹੈ ਤੀਜਾ ਪਾਠ, ਹਾਂਜੀ ਉਹ ਸ਼ੁਰੂ ਕਰਨ ਲੱਗੇ ਵਿਚਾਰ ਸਾਗਰ ਦਾ।
ਅਤ ਸ੍ਰੀ ਗੁਰੂ ਸਿੱਖ ਲੱਛਣ ਗੁਰੂ ਭਗਤ ਫਲ ਪ੍ਰਕਾਰ ਨਿਰੂਪਣੰ ਦੋਹਰਾ।
ਹੁਣ ਗੁਰੂ ਦੇ ਤਾਂ ਜਿਹੜੇ ਸਿੱਖ ਦੇ ਲੱਛਣ ਹੈ ਉਹ ਗੁਰੂ ਕੈਸਾ ਹੋਵੇ ਸਿੱਖ ਕੈਸਾ ਹੋਵੇ ਅਤਿਆਦਿਕ ਔਰ ਗੁਰੂ ਦੀ ਭਗਤੀ ਅਤੇ ਭਗਤੀ ਦਾ ਫਲ ਕਿਹ ਕਿਹੜੀ ਪ੍ਰਕਾਰ ਨਾਲ ਕਰਨੀ ਹੈ ਇਹ ਸਾਰਿਆਂ ਦਾ ਨਿਰੂਪਣ ਇਸ ਜਿਹੜੀ ਤਰੰਗ ਹੈ ਤੀਜੀ ਇਹਦੇ ਵਿੱਚ ਕੀਤਾ ਜਾਏਗਾ।
ਦੋਹਰਾ ਪੇਖ ਚਾਰ ਅਨੁਬੰਧ ਯੁੱਤ ਪੜ੍ਹੇ ਸੁਣੇ ਇਹ ਗ੍ਰੰਥ।
ਹਾਂਜੀ ਦੋਹਰਾ ਕਹਿੰਦੇ ਪੇਖ ਚਾਰ ਅਨੁਬੰਧ ਯੁੱਤ ਜਿਹੜੇ ਤੁਸੀਂ ਪਿੱਛੇ ਚਾਰ ਅਨੁਬੰਧ ਪੜ੍ਹੇ ਹੈ ਉਹਨਾਂ ਦੇ ਯੁਕਤ ਮੈਨੂੰ ਸਹਿਤ ਹੋਵੇ ਔਰ
ਪੜ੍ਹਿਆ ਸੁਣਿਆ ਇਹ ਗ੍ਰੰਥ
ਨਹੀਂ ਉਹਦੇ ਵਿੱਚ ਜਿਹੜਾ ਅਧਿਕਾਰੀ ਦੇ ਪੜ੍ਹਿਆ ਸੁਣਿਆ ਅਨੁਬੰਧ ਇਹ ਜਿਹੜਾ ਗ੍ਰੰਥ ਹੈ ਜਿਹ 'ਚ ਚਾਰ ਅਨੁਬੰਧਾਂ ਦਾ ਜ਼ਿਕਰ ਕੀਤਾ ਹੈ ਪੇਖ ਮੈਨੂੰ ਦੇਖ ਕਰਕੇ ਕੀ ਕਰੇ ਗਿਆਨ ਸਹਿਤ ਗੁਰ ਸੋਜ ਨਰ ਗਿਆਨ ਦੇ ਸਹਿਤ ਗਿਆਨ ਦੀ ਪ੍ਰਾਪਤੀ ਵਾਸਤੇ ਜਿਹੜਾ ਨਰ ਮਨੁੱਖ ਗੁਰੂ ਕੋਲੋਂ ਪੜ੍ਹਦਾ ਹੈ ਲਹਿ ਮੋਕਸ਼ ਕੋ ਪੰਥ ਉਹ ਮੋਕਸ਼ ਮੁਕਤੀ ਪ੍ਰਾਪਤ ਕਰ ਲੈਂਦਾ ਹੈ।
ਚਾਰ ਅਨੁਬੰਧ ਸਹਿਤ ਗ੍ਰੰਥ ਜੋ ਜਾਣ ਕੇ ਗਿਆਨ ਸਹਿਤ ਗੁਰੂ ਸੇ ਜੋ ਪੁਰਖ ਪੜ੍ਹੈ ਅਥਵਾ ਇਕਾਗਰ ਚਿੱਤ ਕਰਕੇ ਸੁਣੇ ਸੋ ਪੁਰਖ ਮੋਕਸ਼ ਕਾ ਪੰਥ ਜੋ ਗਿਆਨ ਹੈ ਤਾਕੋ ਪ੍ਰਾਪਤ ਹੋਵੇ।
ਗਿਆਨ ਕਹਿ ਲਓ ਮੋਕਸ਼ ਕਹਿ ਲਓ ਜਿਹਨੂੰ ਗਿਆਨ ਪ੍ਰਾਪਤ ਹੋ ਗਿਆ ਉਹੀ ਮੁਕਤ ਹੈ ਜਿੱਥੇ ਗਿਆਨ ਹੈ ਮੁਕਤੀ ਔਰ ਮੋਕਸ਼ ਵੀ ਜਿਹੜੀ ਹੈ ਉਹ ਮੁਕਤੀ ਹੈ ਪਰੰਤੂ ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ ਐਸਾ ਜਿਹੜੇ ਸ਼ਾਸਤਰ ਕਸਰ ਕਰਦੇ ਹਨ। ਤੋ ਇਹ ਜਿਹੜਾ ਮੋਕਸ਼ ਦਾ ਪੰਥ ਹੈ ਉਹ ਪੁਰਸ਼ ਨੂੰ ਪ੍ਰਾਪਤ ਹੁੰਦਾ ਹੈ।
ਦੋਹਾ ਅਨਿਆਸ ਮਤ ਭੂਮ ਮੈਂ ਗਿਆਨ ਚਿਮਨ ਆਬਾਦ।
ਹਾਂ ਗਿਆਨ ਚਿਮਨ ਚਿਮਨ ਹੁੰਦਾ ਬਾਗ ਜਿਹੜਾ ਫੁੱਲਾਂ ਦਾ ਬਾਗ ਆਬਾਦ ਮੈਂ ਨਾ ਜਿੱਥੇ ਵਸਿਆ ਹੋ ਗਿਆਨ ਰੂਪੀ ਚਿਮਨ ਕਹੀਏ ਬਗੀਚਾ ਜਿਹੜਾ ਨਾ ਆਬਾਦ ਕਹੀਏ ਪ੍ਰਫੁੱਲਿਤ ਹੋਵੇ ਅਨਿਆਸ ਹੈ ਅਨਿਆਸ ਹੈ ਮਤ ਭੂਮੀ ਮੈਂ ਜਿਹੜੀ ਮਤ ਰੂਪੀ ਉੱਤਮ ਮਤ ਰੂਪੀ ਬੁੱਧੀ ਹੈ ਉਹਦੇ ਵਿੱਚ ਜਿਹੜਾ ਗਿਆਨ ਰੂਪੀ ਚਿਮਨ ਚਿਮਨ ਮੈਂ ਨਾ ਬਗੀਚਾ ਆਬਾਦ ਹੋਇਆ ਹੋਵੇ।
ਵੈ ਇਹ ਕਾਰਨ ਕਹਿਤ ਹੂੰ ਗੁਰੂ ਸਿੱਖ ਸੰਵਾਦ।
ਉਹ ਕਾਰਨ ਹੁਣ ਮੈਂ ਸਾਰੇ ਦੱਸ ਰਿਹਾ ਵੀ ਇਹ ਗਿਆਨ ਰੂਪੀ ਜਿਹੜਾ ਬਗੀਚਾ ਆ ਉਹ ਉੱਤਮ ਮਤ ਵਿੱਚ ਕਿਵੇਂ ਪ੍ਰਵੇਸ਼ ਕਰਦਾ ਕਿਵੇਂ ਖਿਲਦਾ ਇਹ ਇਹਦੇ 'ਚ ਬਿਆਨ ਕਰਨਾ ਔਰ ਇੱਕ ਪੁਰਾਤਨ ਢੰਗ ਸੀ ਵਿਦਵਾਨ ਪੁਰਸ਼ਾਂ ਦਾ ਗੁਰੂ ਸਿਸ ਦਾ ਸੰਵਾਦ ਜਿਹਦੇ 'ਚ ਸਿਸ ਸ਼ੰਕਾ ਜ਼ਾਹਰ ਕਰਦਾ ਪ੍ਰਸ਼ਨ ਕਰਦਾ ਗੁਰੂ ਸਮਾਧਾਨ ਕਰਦਾ ਉਹਨੂੰ ਜਵਾਬ ਦਿੰਦਾ ਕਿਤੇ ਗੁਰੂ ਪ੍ਰਸ਼ਨ ਕਰਦਾ ਸਿੱਖ ਕੋਲੋਂ ਉੱਤਰ ਪੁੱਛਦਾ ਐਸਾ ਜਿਹੜਾ ਤਰੀਕਾ ਸੀ ਗੁਰੂ ਪ੍ਰਸ਼ਨ ਗੁਰੂ ਸਿਸ ਦੇ ਸੰਵਾਦ ਦਾ ਉਹ ਜਿਹੜਾ ਇਸ ਥਾਂ ਵਿੱਚ ਅਪਣਾਇਆ ਗਿਆ। ਅਮੂਮਨ ਪੁਰਾਤਨ ਜਿਤਨੇ ਧਾਰਮਿਕ ਗ੍ਰੰਥ ਨੇ ਜਿਵੇਂ ਤੁਸੀਂ ਪਿੱਛੇ ਵਿਚਾਰ ਮਾਲਾ 'ਚ ਪੜ੍ਹ ਕੇ ਆਇਓ ਇਤਿਹਾਸ ਪ੍ਰਕਾਸ਼ ਵੀ ਪੜ੍ਹ ਕੇ ਆਇਓ ਗੁਰੂ ਸ਼ਿਸ਼ ਇਹ ਇੱਕ ਸਾਧਨ ਸੀ ਯਾਨੀ ਕਿਸੇ ਨੂੰ ਸਮਝਾਉਣ ਦਾ ਖੁਲਾਸਾ ਕਰਨ ਦਾ ਤਾਂ ਜੋ ਉਹਦੇ ਮਨ ਵਿੱਚ ਕੋਈ ਸ਼ੰਕਾ ਵੀ ਨਾ ਲੈ ਜਾਏ। ਦੂਸਰਾ ਇਹ ਇੱਕ ਸਰਲ ਤਰੀਕਾ ਸੀ ਜਿਹਦੇ ਨਾਲ ਹਰ ਇੱਕ ਸ਼ੰਕਾ ਦਾ ਨਾਲ ਨਾਲ ਸਮਾਧਾਨ ਹੁੰਦਾ ਜਾਂਦਾ ਸੀ ਅਤੇ ਇੱਥੇ ਗੁਰੂ ਸ਼ਿਸ਼ ਦਾ ਸੰਵਾਦ ਹੈ ਬਸ ਵਿੱਚ ਵਾਦ ਵਿਵਾਦ ਇੱਕ ਜਲਪਾਵਾਦ ਦੋ ਹੇਤਵਾਦ ਤਿੰਨ ਬਤੰਡਾਵਾਦ ਚਾਰ ਅਤੇ ਸੰਵਾਦ ਪੰਜ। ਜਿਹੜਾ ਬਤੰਡਾਵਾਦ ਹੈ ਜਿਵੇਂ ਆਪਾਂ ਪੰਜ ਦਿਨ ਬੈਠੇ ਸਾਰੇ ਬੋਲੀ ਜਾਈਏ ਰੌਲਾ ਪਾਈਏ ਸਿਧਾਂਤ ਤੋਂ ਬਿਨਾਂ ਗੱਲ ਕਰੀ ਜਾਈਏ ਕੋਈ ਸਿਧਾਂਤ ਨਾ ਨਿਕਲ। ਜਿਹੜਾ ਵਾਦ ਵਿਵਾਦ ਹੈ ਤਾਂ ਉਹ ਵੀ ਝਗੜੇ ਦਾ ਕਾਰਨ ਪਰ ਉਹਦੇ ਵਿੱਚੋਂ ਕਿਤੇ ਨਾ ਕਿਤੇ ਜਾ ਕੇ ਕੋਈ ਸਿਧਾਂਤ ਜਿਹੜਾ ਨਿਕਲ ਆਉਂਦਾ ਕਿਤੇ ਗੱਲ ਟਿਕ ਜਾਂਦੀ। ਜਿਹੜਾ ਜਲਪਾਵਾਦ ਹੈ ਜਿਵੇਂ ਪਾਣੀ ਦੇ ਵਿੱਚ ਕੋਈ ਡੰਡਾ ਮਾਰੇ ਇੱਟ ਮਾਰੇ ਢੀਮ ਮਾਰੇ ਤਾਂ ਕੁਛ ਪਾਣੀ ਉੱਪਰ ਨੂੰ ਬੂੰਦਾਂ ਉੱਠਦੀਆਂ ਨੇ ਕੁਛ ਲਹਿਰਾਂ ਬੇਬਜ ਉੱਠਦੀਆਂ ਨੇ ਬੇਬਜ ਵੀ ਪਾਣੀ 'ਚ ਸਮੋ ਜਾਂਦੀਆਂ ਨੇ ਔਰ ਉਹ ਪਾਣੀ ਦੀਆਂ ਬੂੰਦਾਂ ਵਿੱਚ ਸਮੋ ਜਾਂਦੀਆਂ ਨੇ ਪਰ ਉਹਨਾਂ ਦਾ ਵੀ ਕੋਈ ਬਹੁਤਾ ਸਿਧਾਂਤ ਨਹੀਂ ਨਿਕਲਦਾ ਜਿਹਨੂੰ ਜਲਪਾਵਾਦ ਕਹਿੰਦੇ। ਹੇਤਵਾਦ ਉਹ ਹੈ ਜਿਹਦੇ ਵਿੱਚ ਕੇਵਲ ਮੈਂ ਆਪਣੀ ਗੱਲ ਮਨਾਉਣੀ ਹੈ ਦੂਸਰੇ ਦੀ ਗੱਲ ਨੂੰ ਇਗਨੋਰ ਕਰ ਦੇਣਾ ਨਹੀਂ ਮੰਨਣਾ ਉਹਨੂੰ ਹੇਤਵਾਦ ਕਹਿੰਦੇ ਆ। ਪਰ ਇਹਨਾਂ ਸਾਰਿਆਂ ਤੋਂ ਉੱਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਵਾਦ ਰਚਿਆ ਵਾਦ ਵਿਵਾਦ ਹੇਤਵਾਦ ਜਲਪਾਵਾਦ ਬਤੰਡਾਵਾਦ ਉਹਨਾਂ ਸਾਰਿਆਂ ਨੂੰ ਅੱਖੋਂ ਪਰੋਖੇ ਕੀਤਾ। ਤੁਸੀਂ ਜਨਮ ਸਾਖੀਆਂ 'ਚ ਪੜ੍ਹੋਗੇ ਜਾਂ ਜਿਵੇਂ ਦੱਖਣੀ ਓਂਕਾਰ ਵਿੱਚ ਪੜ੍ਹੋਗੇ, ਸਿੱਧ ਗੋਸ਼ ਵਿੱਚ ਪੜ੍ਹੋਗੇ, ਤਾਂ ਉੱਥੇ ਜਿਹੜਾ ਸੰਵਾਦ ਹੈ ਉਹ ਵਾਦ ਵਿਵਾਦ ਨਹੀਂ ਹੈ ਜੀ।
ਗੁਰੂ ਸਿੱਖ ਕੇ ਸੰਵਾਦ ਸੇ ਅਰਥ ਨਿਰੂਪਣ ਕਰਨੇ ਤੇ ਸਰੋਤਾ ਕੋ ਬੋਧ ਸੁੱਖ ਸੇ ਹੋਵੇ ਹੈ। ਇਸ ਕਾਰਨ ਤੇ ਗੁਰੂ ਸਿੱਖ ਕੇ ਸੰਵਾਦ ਮੇਂ ਗ੍ਰੰਥ ਕਾ ਆਰੰਭ ਕਰੀਏ ਹੈ। ਅਰਥ ਸ੍ਰੀ ਗੁਰ ਲੱਛਣ ਚੌਪਈ,
ਗੁਰੂ ਦੇ ਲੱਛਣ ਦੱਸਣ ਲੱਗਾ, ਗੁਰੂ 'ਚ ਕੀ ਲੱਛਣ ਹੋਣ।
ਵੇਖ ਅਰਥ ਕੋ ਭਲੇ ਪਛਾਣੈ,
ਵੇਦ ਅਰਥ, ਵੇਦ ਦੇ ਭਾਵ ਨੂੰ, ਵੇਦ ਅਰਥ ਗਿਆਨ ਵੀ ਹੈ। ਵੇਦ ਦਾ ਅਰਥ ਚਾਰ ਜਿਹੜੇ ਰਿਕਵੇਦ, ਸ਼ਾਮਵੇਦ, ਯਜੁਰਵੇਦ, ਥਰਪਣ, ਉਹਨਾਂ ਦੇ ਅਰਥਾਂ ਨੂੰ ਭਲੀ ਪ੍ਰਕਾਰ ਪਛਾਣਦਾ ਹੋਵੇ। ਆਤਮ ਬ੍ਰਹਮ ਰੂਪ ਇੱਕ ਜਾਨ,
ਆਤਮ ਬ੍ਰਹਮ ਰੂਪ ਇੱਕ ਜਾਨ ਹੈ,
ਔਰ ਅਭੇਦ ਗਿਆਨ ਹੋਵੇ, ਆਤਮਾ ਨੂੰ ਅਤੇ ਬ੍ਰਹਮ ਨੂੰ ਇੱਕ ਰੂਪ ਹੀ ਜਾਣੇ, ਅਭੇਦ ਗਿਆਨ ਹੋਵੇ, ਭੇਦ ਗਿਆਨ ਨਾ ਹੋਵੇ। ਹਾਂਜੀ,
ਭੇਦ ਪੰਚ ਕੀ ਬੁੱਧ ਨਸਾਵੈ,
ਜਿਹੜੀ ਪੰਜ ਪ੍ਰਕਾਰ ਦੀ ਬੁੱਧੀ ਵਿੱਚ ਭਰਮ ਹੈਗੇ ਨੇ, ਜਿੱਦਾਂ ਜੀਵ ਈਸ਼ ਦਾ ਭੇਦ, ਜੀਵ ਜੀਵ ਦਾ ਭੇਦ, ਜੜ ਜੜ ਦਾ ਭੇਦ, ਜੜ ਜੀਵ ਦਾ ਭੇਦ, ਜੜ ਈਸ਼ ਦਾ ਭੇਦ, ਇਹ ਪੰਜ ਪ੍ਰਕਾਰ ਦੇ ਭਰਮ ਹੈਗੇ ਆ। ਇਹ ਗੁਰੂ ਦੇ ਹਿਰਦੇ ਵਿੱਚ ਨਾ ਹੋਣ। ਇੱਕ ਤਾਂ ਗੁਰੂ ਦੇ ਅਰਥ ਜਿਹੜੇ ਨਾ ਉਹ ਵੇਦ ਦੇ ਅਰਥਾਂ ਨੂੰ ਠੀਕ ਸਮਝਣ ਵਾਲਾ ਹੋਵੇ, ਭਲੀ ਪ੍ਰਕਾਰ। ਫਿਰ ਬ੍ਰਹਮ ਨੂੰ ਅਤੇ ਆਤਮਾ ਨੂੰ ਉਹ ਇੱਕ ਰੂਪ ਮੰਨਣ ਵਾਲਾ ਹੋਵੇ, ਦੁਆਇਤ ਭਾਵਨਾ ਹੋਵੇ, ਅਦੁਆਇਤੀ ਹੋਵੇ। ਪੰਜ ਪ੍ਰਕਾਰ ਦੀ ਜਿਹੜੇ ਭੇਦ ਬੁੱਧੀ ਵਿੱਚ ਹੈ, ਜੜ ਜੜ ਦਾ ਭੇਦ, ਜੜ ਈਸ਼ ਦਾ ਭੇਦ, ਜਾਂ ਜੀਵ ਭੇਦ ਦਾ ਭੇਦ, ਔਰ ਜੀਵ ਈਸ਼ ਦਾ ਭੇਦ, ਜੜ ਈਸ਼ ਦਾ ਭੇਦ, ਇਹ ਜਿਹੜੇ ਪੰਜ ਪ੍ਰਕਾਰ ਦੇ ਭੇਦ ਹੈਗੇ ਆ, ਉਹ ਬੁੱਧੀ 'ਚ ਨਸੇ ਹੋਣ, ਦੂਰ ਹੋਏ ਹੋਣ, ਖਤਮ ਹੋਏ ਹੋਣ। ਅਦੁਆਇ ਅਮਲ ਬ੍ਰਹਮ ਦਰਸਾਵੈ, ਅਦੁਆਇ ਮਨ ਜਨਿਤ, ਅਦੁਆਇਤ ਬਾਦ ਹੋਵੇ, ਦੁਆਇਤਾ 'ਚ ਨਾ ਹੋਵੇ, ਔਰ ਅਮਲ ਮਲ ਸੇ ਰਹਿਤ ਉਹ ਹੋਵੇ। ਬ੍ਰਹਮ ਨੂੰ ਮਤਲਬ ਚੰਗੀ ਤਰ੍ਹਾਂ ਪਹਿਚਾਣਿਆ, ਬ੍ਰਹਮ ਕਰਕੇ ਮੈਂ ਬ੍ਰਹਮ ਹੂੰ, ਐਸਾ ਉਸਨੂੰ ਜਿਹੜਾ ਨਾ ਸੰਪੂਰਨ ਗਿਆਨ ਹੋਵੇ।
ਭਾਵੇਂ ਮਿੱਥਿਆ ਮ੍ਰਿਗ ਤ੍ਰਿਖਾ ਸਮਾਨਾ,
ਉਹ ਭਾਵੇਂ ਨਾ ਸੰਸਾਰ ਨੂੰ, ਜਿੱਦਾਂ ਗੇਠਾੜ ਦੀਆਂ ਧੁੱਪਾਂ ਵਿੱਚ ਧੁੱਪ ਦੇ ਨਾਲ ਇਉਂ ਲੱਗਦਾ ਰੇਤਾ ਜਿਵੇਂ ਮੀਂਹ ਪੈ ਰਿਹਾ, ਮ੍ਰਿਗ ਤ੍ਰਿਸ਼ਨਾ ਉਸਨੂੰ ਕਹਿੰਦੇ ਆ। ਇਸ ਭਾਵ ਸੰਸਾਰ ਨੂੰ ਸਾਰੇ ਨੂੰ ਉਹ ਮ੍ਰਿਗ ਦ੍ਰਿਸ਼ਨਾ ਦੇ ਸਮਾਨ ਜਾਣੇ।
ਅਨੁਲਵ ਇਹ ਭਾ ਇਮ ਭਾਕਤ ਨਹਿ ਆਨਾ,
ਉਹ ਆਪਣੇ ਮਤਲਬ ਲਈ ਜਾਂ ਇਹਨੂੰ ਅਚਿੱਤ ਜਿਹੜੀ ਚੀਜ਼ ਆ ਉਹ ਦੂਸਰੇ ਨੂੰ ਇੱਦਾਂ ਨਾ ਭਾਕਤ ਮੈਂ ਨਾ ਬੋਲੇ, ਨਾ ਦੱਸੇ, ਨਾ ਨਹੀਂ ਆਨਾ ਦੂਸਰੀ ਚੀਜ਼ ਨੂੰ ਕਥਨ ਨਾ ਕਰੇ, ਬ੍ਰਹਮ ਨੂੰ ਅਤੇ ਆਪਣੇ ਆਤਮ ਸਰੂਪ ਨੂੰ ਇੱਕ ਜਾਣੇ, ਸੰਸਾਰ ਨੂੰ ਸਾਰੇ ਨੂੰ ਉਹ ਮ੍ਰਿਗ ਦ੍ਰਿਸ਼ਨਾ ਦੀ ਤਰ੍ਹਾਂ ਮਿੱਥਿਆ ਜਾਣੇ।
ਸੋ ਗੁਰ ਦੇ ਅਦਭੁਤ ਉਪਦੇਸ਼ਾ,
ਔਰ ਐਸਾ ਗੁਰੂ ਜਿਹੜਾ ਆ ਉਹ ਉਪਦੇਸ਼ ਵੀ ਦੇਗਾ ਤੋ ਅਦਭੁਤ ਹੋਏਗਾ। ਭਾਵ ਜਿਸ ਤਰ੍ਹਾਂ ਇੱਕ ਪੰਜਾਬੀ ਦੀ ਛੋਟੀ ਜਿਹੀ ਕਹਾਵਤ ਸੀ, ਇੱਕ ਬੱਚੇ ਦੇ ਫੋੜੇ ਨਿਕਲੇ ਤਾਂ ਉਹ ਮਾਤਾ ਇੱਕ ਸੰਤ ਕੋਲ ਗਈ ਬੱਚੇ ਨੂੰ ਲੈ ਕੇ, ਉਹ ਕਹਿੰਦੀ ਬਾਬਾ ਜੀ ਵੀ ਇਹਨੂੰ ਫੋੜੇ ਬੜੇ ਨਿਕਲੇ ਗੁੜ ਖਾਂਦਾ। ਉਹ ਕਹਿੰਦੇ ਮਾਤਾ ਜੀ ਕੱਲ੍ਹ ਨੂੰ ਆਇਓ। 2-3 ਕਿਲੋਮੀਟਰ ਵਿਚਾਰੀ ਆਈ, ਫਿਰ ਤੁਰ ਕੇ ਦੂਏ ਦਿਨ ਗਈ ਤਾਂ ਬਾਬਾ ਜੀ ਕਹਿੰਦੇ ਵੀ ਮਾਤਾ ਜੀ ਵੀ ਕੱਲ੍ਹ ਨੂੰ ਆਇਓ, ਕੱਲ੍ਹ ਦੱਸਾਂਗੇ। 3 ਦਿਨ ਜਾਂਦੀ ਰਹੀ, 4th ਦਿਨ ਉਹ ਬੱਚੇ ਦੇ ਸਿਰ 'ਤੇ ਹੱਥ ਰੱਖ ਕੇ ਬਾਬਾ ਜੀ ਕਹਿੰਦੇ ਭਈ ਬੇਟਾ ਤੂੰ ਗੁੜ ਨਾ ਖਾਇਆ ਕਰ। ਅਤੇ ਉਹ ਮਾਤਾ ਕਹਿਣ ਲੱਗੀ ਭਈ ਬਾਬਾ ਜੀ 3 ਦਿਨ ਜੀ ਮੇਰੇ ਫੇਰੇ ਪਵਾਏ, ਤੁਸੀਂ ਉਦੋਂ ਹੀ ਕਹਿੰਦੇ। ਕਹਿੰਦੇ ਮਾਤਾ ਜੀ ਅਸਲ ਵਿੱਚ ਮੈਂ ਵੀ ਗੁੜ ਖਾਂਦਾ ਸੀਗਾ ਅਤੇ ਅੱਜ ਮੈਂ ਹੁਣ 3 ਦਿਨ ਹੋ ਗਏ ਛੱਡਦਾ, ਇਸ ਕਰਕੇ ਹੁਣ ਮੈਂ ਜਦੋਂ ਬੱਚੇ ਨੂੰ ਕਹਾਂਗਾ ਛੱਡੇ ਅਸਰ ਹੋਏਗਾ। ਤਾਂ ਕੁਦਰਤੀ ਗੱਲ ਹੈ, ਸਾਡੇ ਇੱਕ ਹੁਣ ਦੇ ਸਮੇਂ 'ਚ ਕਮੀ ਹੈ ਵੀ ਜਿਹੜੇ ਲੈਕਚਰਾਰ, ਕਥਾਕਾਰ, ਕਹਾਣੀਕਾਰ ਜਾਂ ਕੀਰਤਨ ਵਾਲੇ ਜਾਂ ਕੋਈ ਵੀ ਨੇ, ਉਹਨਾਂ ਦਾ ਅਸਲੀ ਜਾਮਾ ਜੀਵਨ ਜਿਹਾ ਨਹੀਂ ਹੈਗਾ। ਹਾਂਜੀ, ਉਹ ਲੱਛੇਦਾਰ ਜਿਹੜਾ ਲੈਕਚਰ ਹੈ, ਕਥਾ ਆ, ਉਹ ਦੀਵਾਨ ਵਿੱਚ ਕਰਕੇ 10-20 ਮਿੰਟ ਬੋਲ ਕੇ ਚਲੇ ਜਾਂਦੇ, ਆਪਣੇ ਜੀਵਨ 'ਚ ਘਟੀਆਂ ਘਟਾਈਆਂ ਵਸਤੂਆਂ ਨਹੀਂ ਆ। ਕਹਿੰਦੇ ਨੇ ਜਿਹੜਾ ਗੁਰੂ ਹੈ ਨਾ ਉਹਦੇ ਗੁਰੂ ਦੇ ਲੱਛਣ ਦੱਸੇ ਨੇ, ਇੱਕ ਤਾਂ ਉਹ ਸੰਸਾਰ ਨੂੰ ਮਿਥਿਆ ਮ੍ਰਿਗ ਤ੍ਰਿਸ਼ਨਾ ਦੀ ਸਮਾਨ ਜਾਣੇ, ਫਿਰ ਉਹ ਆਪਣੇ ਤੋਂ ਭਿੰਨ ਆਤਮਾ ਨੂੰ ਆਪਣਾ ਰੂਪ, ਬ੍ਰਹਮ ਆਤਮਾ ਅਤੇ ਪਰਮਾਤਮਾ ਨੇ ਇੱਕ ਰੂਪ ਜਾਣੇ, ਫਿਰ ਉਹ ਕੈਸਾ ਹੋਵੇ, ਵੇਦ ਦੇ ਅਰਥ ਦਾ ਗਿਆਤਾ ਹੋਵੇ, ਜਿਹਦੇ ਵਿੱਚ ਇਹ ਲੱਛਣ ਹੋਣਗੇ, ਐਸਾ ਜਿਹੜਾ ਗੁਰੂ ਹੈ ਉਹਦਾ ਉਪਦੇਸ਼ ਵੀ ਅਦਭੁਤ ਹੋਏਗਾ, ਵੱਖਰਾ ਹੋਏਗਾ, ਨਿਆਰਾ ਹੋਏਗਾ, ਬੜਾ ਵਿਚਿੱਤਰ ਹੋਏਗਾ। ਔਰ ਛੇਦਕ ਸਿਖਾ ਅਨੁਚਿਤ ਕੇਸਾ, ਐਸਾ ਗੁਰੂ ਨਾ ਹੋਵੇ ਭਈ ਚੋਟੀ ਕੱਟ ਲਈ ਸਿਰ ਤੋਂ ਤਾਂ ਕੰਨੇ ਮੰਨ ਟੂੰ, ਐਸਾ ਨਹੀਂ ਗੁਰੂ ਜੇ ਵੇਦ ਦਾ ਕਿਆ ਤਾਂ ਹੋਵੇ। ਹੁਣ ਅਸਲ ਵਿੱਚ ਬਹੁਤ ਸਾਰਾ ਗਿਆਨ ਅੱਜ ਕੱਲ੍ਹ ਕਿਤਾਬ ਪੜ੍ਹ ਕੇ ਇੰਟਰਨੈੱਟ 'ਤੇ ਲੋਕ ਲੈ ਰਹੇ ਨੇ। ਇੱਥੇ ਸ਼ਾਸਤਰਕਾਰ ਕਹਿੰਦਾ ਵੀ ਜਿਹਦੀ ਗਿਆਨ 'ਚ ਰੁਚੀ ਹੈ ਨਹੀਂ ਕਿਤਾਬ ਪੜ੍ਹ ਲਈ, ਉਹਨੂੰ ਵੀ ਅਸਲੀ ਗਿਆਨ ਨਹੀਂ ਹੋ ਸਕਦਾ। ਜਿਸ ਨੇ ਕਿਸੇ ਨੇ ਆਪ ਹੀ ਕਿਤਾਬ ਪੜ੍ਹੀ ਹੈ ਉਹਨੂੰ ਵੀ ਗਿਆਨ ਨਹੀਂ ਹੋ ਸਕਦਾ। ਜਿਸ ਨੇ ਵੇਦ ਤਾਂ ਪੜ੍ਹਿਆ ਗੁਰੂ ਕੋਲੋਂ ਪਰ ਉਹਦੀ ਪ੍ਰਕਿਰਿਆ ਪੂਰੀ ਨਹੀਂ ਸਿੱਖੀ, ਉਹ ਵੀ ਫਿਰ ਜਿੱਦਾਂ ਮਾਧਵ ਅਤੇ ਰਾਮਾਨੁਜ ਨੇ ਵੇਦ ਤਾਂ ਪੜ੍ਹਿਆ ਗੁਰੂ ਕੋਲ ਪਰ ਉਹਦੀ ਪ੍ਰਕਿਰਿਆ ਪੂਰੀ ਨਹੀਂ ਕੀਤੀ, ਇਸ ਵਾਸਤੇ ਉਹ ਕਿਤੇ ਕਿਤੇ ਨਾਸਤਕ ਮਤ 'ਚ ਪ੍ਰਵੇਸ਼ ਹੋ ਗਿਆ। ਉਹ ਇਹ ਕਹਿਣਾ ਚਾਹੁੰਦਾ ਆ ਗੁਰੂ ਦੇ ਲੱਛਣ ਜਿਹੜੇ ਆ ਉਹ ਐਸੇ ਹੋਣ ਅਤੇ ਉਹ ਗੁਰੂ ਜਦੋਂ ਅਦਭੁਤ ਉਪਦੇਸ਼ ਕਰੇਗਾ ਤਾਂ ਜਿਹੜੇ ਉਹ ਲੋਕ ਚੇਲਾ ਬਣਾਉਣ ਲਈ ਸਿੱਖਾ ਕੱਟ ਲੈਂਦੇ ਆ, ਲੁੰਜਿਤ ਮੁੰਜਿਤ ਕਰ ਦਿੰਦੇ ਉੱਤੋਂ, ਐਸੇ ਨਹੀਂ। ਯਾਨੀ ਉਪਦੇਸ਼ ਜਿਹੜਾ ਆ ਉਹ ਗੁਰੂ ਬ੍ਰਹਮ ਬੇਤਾ ਗੁਰੂ ਕਰੇ ਤਾਂ ਫਿਰ ਅਦਭੁਤ ਉਪਦੇਸ਼ ਹੋਵੇਗਾ।
ਵੇਦ ਕੇ ਅਰਥ ਕੋ ਭਲੀ ਪ੍ਰਕਾਰ ਸੇ ਪਛਾਣੇ ਇਹ ਕਹਿਣੇ ਸੇ ਅਧੀਤ ਵੇਦ ਆਚਾਰੇ ਹੋਵੇ ਹੈ।
ਹਾਂ,
ਇਹ ਕਹਿਆ ਔਰ ਜੀਵ ਬ੍ਰਹਮ ਕੀ ਏਕਤਾ ਨਿਸ਼ਚੇ ਕਰਕੇ ਜਾਣੇ ਜਾਂ ਤੇ ਆਤਮ ਗਿਆਨ ਵਿਖੇ ਜਾਂ ਕੀ ਸਥਿਤ ਹੋਵੇ ਸੋ ਆਚਾਰੀਆ ਹੋਵੇ ਹੈ। ਇਹ ਕਹਿਆ ਜੋ ਵੇਦ ਪੜ੍ਹਿਆ ਹੋਵੇ ਔਰ ਗਿਆਨ ਵਿਖੇ ਜਾਂ ਕੀ ਨਿਸ਼ਠਾ ਨਾ ਹੋਵੇ ਸੋ ਆਚਾਰੀਆ ਨਹੀਂ।
ਇੱਕ ਜਿਹੜਾ ਇੱਕੋ ਵੇਦ ਪੜ੍ਹਿਆ ਉਹਨੂੰ ਵੇਦੀ ਕਹਿੰਦੇ ਆ, ਜਿਹੜਾ ਦੋ ਪੜ੍ਹਿਆ ਦੁਵੇਦੀ ਕਹਿੰਦੇ, ਜਿਹੜਾ ਤਿੰਨ ਪੜ੍ਹਿਆ ਤ੍ਰਿਵੇਦੀ ਅਤੇ ਜਿਹੜਾ ਚਾਰ ਵੇਦ ਪੜ੍ਹਿਆ ਉਹਨੂੰ
ਚਤੁਰਵੇਦੀ
ਕਹਿੰਦੇ। ਤੋ ਚਤੁਰਵੇਦੀ ਹੋਵੇ ਪਰ ਉਹਦੀ ਨਿਸ਼ਠਾ ਹੋਵੇ, ਉਹ ਐਸਾ ਨਾ ਹੋਵੇ ਭਾਈ ਉਹ ਸਿੱਖ ਜਿਹੜਾ ਉੱਥੋਂ ਚੋਟੀ ਕੱਟ ਕੇ ਉਹਨੂੰ ਬਣਾਉਂਦਾ ਜੀ।
ਔਰ ਗਿਆਨ ਵਿਖੇ ਜਾ ਕੇ ਨਿਸ਼ਠਾ ਹੋਵੇ ਔਰ ਵੇਦ ਨਹੀਂ ਪੜ੍ਹਿਆ ਸੋ ਵੀ ਆਪ ਤੋਂ ਮੁਕਤ ਹੈ, ਪਰੰਤੂ ਉਪਦੇਸ਼ ਕਰਨੇ ਯੋਗੇ ਆਚਾਰਿਆ ਨਹੀਂ ਹੈ। ਕਾਹੇ ਤੇ ਵਾਕੋ ਜਗਿਆਸੂ ਕੀ ਸ਼ੰਕਾ ਮੇਟਨੇ ਕੀ ਯੁਕਤੀ ਨਹੀਂ ਆ, ਜਾ ਕੇ ਚਿੱਤ ਵਿਖੇ ਸ਼ੰਕਾ ਉੱਠੇ ਐਸੀ ਜੋ ਉੱਤਮ ਸੰਸਕਾਰਾਂ ਵਾਲਾ
ਜਗਿਆਸੂ ਹੈ
ਵਾ ਜਗਿਆਸੂ ਹੈ ਤਾਂ ਕਿ ਤੋ ਉਪਦੇਸ਼ ਕਰਨੇ ਵਿਖੇ ਸਮਰੱਥ ਹੈ ਭੀ, ਪਰੰਤੂ ਸਰਵ ਕੇ ਉਪਦੇਸ਼ ਕਰਨੇ ਯੋਗੇ ਨਹੀਂ ਜਾਂ ਤੇ ਆਚਾਰਿਆ ਨਹੀਂ ਕਿੰਤੂ ਅਧਿਤ ਵੇਦ ਹੋਵੇ।
ਹਾਂ, ਵੇਦ ਨੂੰ ਪੜ੍ਹ ਲਿਆ ਉਹਨੇ, ਵੇਦ ਦਾ ਗਿਆਤਾ ਤਾਂ ਹੈਗਾ ਪਰ ਉਹ ਆਚਾਰਿਆ ਨਹੀਂ ਹੈ, ਵੇਦ ਗੁਰੂ ਕੋਲੋਂ ਨਹੀਂ ਪੜ੍ਹਿਆ, ਉਹ ਗਿਆਨ ਸਾਰਿਆਂ ਨੂੰ ਦੇਣ ਦੇ ਕਾਬਲ ਨਹੀਂ ਹੈ।
ਔਰ ਗਿਆਨ ਵਿਖੇ ਜਾ ਕੇ ਨਿਸ਼ਠਾ ਹੋਵੇ ਸੋ ਆਚਾਰਿਆ ਕਹੀ ਹੈ। ਔਰ ਸਿੱਖ ਕੀ ਬੁੱਧ ਮੈਂ ਭਾਨ ਜੋ ਹੋਵੇ
ਪੰਜ ਪ੍ਰਕਾਰ ਕਾ ਭੇਦ
ਤਾਂ ਕੋ ਨਾਨਾ ਯੁਗਤ ਸੇ ਦੂਰ ਕਰਨੇ ਵਿਖੇ ਸਮਰੱਥ ਹੋਵੇ। ਜੀਵ ਈਸ ਕਾ ਭੇਦ ਜੀਵਨ ਕਾ ਪਰਸਪਰ ਭੇਦ,
ਜੀਵ ਦਾ ਭੇਦ,
ਜੀਵ ਜੜ ਕਾ ਭੇਦ, ਈਸ
ਜੜ ਕਾ
ਭੇਦ, ਜੜ ਕਾ ਭੇਦ,
ਇਹ ਪੰਜ
ਪ੍ਰਕਾਰ ਕਾ ਭੇਦ ਤਾਂ ਕੋ ਖੰਡਨ ਕਰੇ ਕਾਹੇ ਤੇ ਭੇਦ ਭੈ ਕਾ
ਹੇਤੂ ਹੈ
ਜਾਂ ਤੇ ਭੇਦ ਕਾ ਨਿਰਾਕਰਣ ਅਵਸ਼ਯ ਕਰਤਵਯ ਹੈ।
ਭੇਦ ਚਾਹੀਦਾ
ਭੇਦ ਕਾ ਨਿਰਾਕਰਣ ਕਰਕੇ ਅਦਵੈ ਔਰ ਅਮਲ ਕਹੀਏ ਅਵਿਦਿਆਏ
ਅਵਿਦਿਆ ਮਲ ਰਹਿਤ
ਜੋ ਬ੍ਰਹਮ ਤਾ ਕੋ ਦਰਸਾਵੈ ਕਹੀਏ ਆਤਮ ਰੂਪ ਕਰਕੇ
ਸਾਕਸ਼ਾਤ ਕਰਵਾਵੇ
ਔਰ ਸਰਵ
ਉਹ ਗੁਰੂ ਹੈ।
ਹਾਂ, ਔਰ ਸੰਸਾਰ ਔਰ ਸਰਵ ਸੰਸਾਰ ਕੋ ਮਿੱਥਿਆ ਰੂਪ ਕਰਕੇ ਉਪਦੇਸ਼ ਕਰੇ ਸੋ ਅਦਭੁਤ ਉਪਦੇਸ਼ ਦੇਣ ਵਾਲਾ ਆਚਾਰੀਏ ਕਹੀਏ ਔਰ ਕੇਵਲ ਆਪ ਮੁੰਡਨ ਕਰਾ ਕੇ ਸਿੱਖ ਕੀ ਸਿੱਖਾ ਛੇਦਨ ਮਾਤ ਕਰਨੇ ਵਾਲਾ ਅਥਵਾ ਔਰ ਉਹ ਸੰਪਰਦਾਇ ਕੇ ਚਿੰਨ ਮਾਤਰ ਸਹਿ ਅੰਕਿਤ ਕਰਨੇ ਵਾਲਾ ਆਚਾਰੀਏ
ਨਹੀਂ। ਕੇਵਲ ਕੱਪੜੇ ਪਹਿਨਣ ਨਾਲ ਜਾਂ ਖਾਸ ਕਿਸੇ ਦੀ ਡੰਡੀ ਪਾ ਲਈ ਸਿਰ ਮੁੰਡਨ ਕਰ ਲਿਆ ਚੇਲੇ ਦਾ ਸਿਰ ਉੱਤੋਂ ਚੋਟੀ ਕੱਟ ਲਈ ਉਹਦੇ ਨਾਲ ਉਹ ਨਹੀਂ ਬਣਦਾ, ਗਿਆਨ ਨਹੀਂ ਹੁੰਦਾ। ਉਦਾਹਰਣ ਤਾਂ ਸਾਰੇ ਇਹੀ ਦਿੰਦੇ ਆ ਪਰ ਇੱਥੇ ਇਹਦਾ ਜਦੋਂ ਅਸੀਂ ਵਿਸ਼ਲੇਸ਼ਣ ਕਰਾਂਗੇ ਤਾਂ ਇਹਨੂੰ ਹੋਰ ਤਰੀਕੇ ਨਾਲ ਕਰਾਂਗੇ। ਹਾਂਜੀ, ਕਿਉਂਕਿ ਇੱਕ 100 ਵਿੱਚੋਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਨਾਨਕ ਕੋਟਨ ਮੇ ਕੋ, ਉਹ ਸੰਤ ਤਾਂ ਸੰਤ ਦ੍ਰਿਸ਼ਟੀ 'ਚ ਹੋਏਗਾ ਪਰ ਜਿਹੜੇ ਨਾਲ ਉਹਦੇ ਮਗਰ ਮੰਗਣ ਵਾਲੇ ਹਜ਼ਾਰਾਂ ਦੀ ਗਿਣਤੀ 'ਚ ਪੁਲਾਂ ਥੱਲੇ ਬੈਠੇ ਆ। ਹਾਂਜੀ, ਇਹ ਪੁਰਸ਼ ਜਿਹੜੇ ਆ ਉਹ ਸਾਰੇ ਸੰਤ ਨਹੀਂ ਹੈਗੇ। ਹਾਂਜੀ, ਹਾਂ, ਆਮ ਇੱਕ ਦੂਜੇ ਦੀ ਗਠੜੀ ਚੁੱਕ ਲਈ, ਉਹਨਾਂ ਨੇ ਪਹਿਰਾਵਾ ਬਣਾਇਆ ਹੋਇਆ ਜਿਸ ਤਰ੍ਹਾਂ ਸੱਜਣ ਠੱਗ ਨੇ ਆਪਣਾ ਪਹਿਰਾਵਾ ਬਣਾਇਆ ਸੀ ਪਰ ਸੱਜਣ ਨਹੀਂ ਸੀਗਾ ਉਹ। ਇਸ ਤਰ੍ਹਾਂ ਵੀ ਬਹੁਤ ਸਾਰੇ ਇਸ ਸੰਤ ਸ਼੍ਰੇਣੀ 'ਚ ਵੀ ਬੰਦੇ ਮਿਲਦੇ ਆ। ਤੋ ਕਬੀਰ ਸਾਹਿਬ ਨੇ ਜਿਹੜੇ ਭੇਖੀ ਸੰਤ ਆ ਉਹਨਾਂ ਦਾ ਖੰਡਨ ਕੀਤਾ ਔਰ ਜਿਹੜੇ ਸਹੀ ਮਿਹਨਤ 'ਚ ਵੈਰਾਗੀ ਨੇ ਵੈਰਾਗ ਵਿੱਚ ਸੰਪੂਰਨ ਨੇ ਸਰਵਮਨਨ ਅਧਿਆਸਨ ਵੇਦ ਦੇ ਗਿਆਤਾ ਨੇ, ਆਤਮ ਵੇਤਾ ਨੇ, ਉਹਨਾਂ ਪੁਰਸ਼ਾਂ ਵਾਸਤੇ ਸ਼ਬਦ ਨਹੀਂ ਵਰਤਿਆ ਜੀ।
ਦੋਹਰਾ ਕਰਤ ਮੋਸ਼ ਭਵ ਗ੍ਰਾਹ ਤੈ ਦੇ ਅਸ ਨਿਜ ਉਪਦੇਸ਼।
ਜਿਹੜਾ ਗੁਰੂ ਕਰਤ ਮਨ ਕਰਦਾ ਹੈ ਮੋਕਸ਼ ਮੁਕਤੀ, ਭਵ ਸਾਗਰ ਹੈ ਸੰਸਾਰ ਦੇ ਗ੍ਰਾਹ ਹੈ ਨਾ, ਉਹ ਦੂਸਰਾ ਮਗਰਮੱਛ ਜਿਹੜਾ ਨਿਗਲ ਲੈਂਦਾ ਬੰਦੇ ਨੂੰ, ਇਸ ਭਵ ਸਾਗਰ ਸੰਸਾਰ ਜਿਹੜਾ ਬਹੁਤਿਆਂ ਸਾਰਿਆਂ ਨੂੰ ਨਿਕਲ ਲੈਂਦਾ ਖਾ ਲੈਂਦਾ ਹੈ, ਉਹਨਾਂ ਨੂੰ ਇਹ ਉਪਦੇਸ਼ ਦੇ ਕਰਕੇ ਗੁਰੂ ਜੀ ਮੋਕਸ਼ ਮਨ ਮੁਕਤ ਕਰਦੇ ਨੇ। ਦੇ ਅਸ ਨਿਜ ਉਪਦੇਸ਼, ਉਹ ਐਸਾ ਨਿੱਜ ਉਪਦੇਸ਼ ਕਰਕੇ ਭਵ ਸਾਗਰ ਤੋਂ ਪਾਰ ਕਰਦੇ ਨੇ।
ਸੋ ਦੈਸਿਕ ਬਦ ਜਨ ਕਹਿਤ ਨਹਿ ਕ੍ਰਿਤ ਗੈਰਿਕ ਵੇਸ।
ਸੋ ਦੈਸਿਕ, ਦੈਸਿਕ ਮਨ ਦੇਣ ਵਾਲਾ ਉਪਦੇਸ਼ਟਾ, ਬੁੱਧ ਜਨ ਕਹਿਤ ਬੁੱਧੀਵਾਨ ਪੁਰਸ਼ ਜਿਹੜੇ ਹੈ ਨਾ ਉਹਨੂੰ ਦੈਸਿਕ ਕਹਿੰਦੇ ਹੈ। ਨਹਿ ਕ੍ਰਿਤ ਹੋਰ ਕੋਈ ਕਰਮ ਨਹੀਂ, ਗੈਰਿਕ ਵੇਸ ਦੂਸਰੇ ਕੋਈ ਲਕਸ਼ਣ ਨਹੀਂ ਜਿਹੜਾ ਉਹਨੂੰ ਸਪਸ਼ਟ ਕਰੇ, ਪਰੰਤੂ ਜਿਹੜਾ ਭਾਵ ਗ੍ਰਹਿ ਤੋਂ ਪਾਰ ਕਰਨ ਵਾਲਾ ਮੁਕਤੀ ਦਿਵਾਉਣ ਵਾਲਾ ਉਪਦੇਸ਼ ਕਰਕੇ ਐਸਾ ਜਿਹੜਾ ਦੈਸਿਕ ਮਨਾ ਉਪਦੇਸ਼ਕ ਹੈ ਬੁੱਧੀਜਨ ਪੁਰਸ਼ ਉਹਨੂੰ ਆਚਾਰੀਆ ਕਹਿੰਦੇ, ਗਿਆਨਵਾਨ ਕਹਿੰਦੇ।
ਅਰਥ ਸਪਸ਼ਟ ਦੋਹਰਾ ਦੈਸਿਕ ਲੱਛਣ ਕਹਿ ਸਤ ਮੁਨ ਬਚਨ ਅਨੁਸਾਰ।
ਹੁਣ ਉਪਦੇਸ਼ ਕਰਨ ਵਾਲੇ ਦੈਸਿਕ ਮਨਾ ਦੇਣ ਵਾਲੇ ਉਪਦੇਸ਼ ਦੇਣ ਵਾਲੇ ਦੇ ਲੱਛਣ ਕਹਿਣ ਲੱਗੇ ਨੇ, ਔਰ ਕਹਿੰਦੇ ਨੇ ਉਹ ਲੱਛਣ ਕਿਸੇ ਬੰਦੇ ਦੀ ਕਲਪਨਾ ਨਹੀਂ ਹੈ, ਪਰੰਤੂ ਸ਼ਰੂਤੀ ਵੇਦ ਦੀ ਸ਼ਰੂਤੀ ਕੀ ਕਹਿੰਦੀ ਹੈ ਉਹਦੇ ਪ੍ਰੰਥ ਸੰਬੰਧ 'ਚ, ਔਰ ਮੁਨੀ ਲੋਕ ਜਿਹੜੇ ਇਸ ਰਸਤੇ ਦੇ ਢਲਾਊ ਹੈ ਰਸਤੇ 'ਤੇ ਚੱਲੇ ਹੋਏ ਨੇ ਮੁਨੀ ਲੋਕ, ਉਹਨਾਂ ਦੇ ਬਚਨਾਂ ਦੇ ਅਨੁਸਾਰ ਹੁਣ ਦੈਸਿਕ ਦੇ ਲੱਛਣ ਕਹਿਣੇ ਨੇ।
ਸੋ ਲੱਛਣ ਹੈ ਸਿੱਖ ਕੇ ਹਵੈ ਜਿਨ ਤੈ ਅਧਿਕਾਰ।
ਕਹਿੰਦੇ ਜਿਸ ਤਰ੍ਹਾਂ ਹੁਣ ਗੁਰੂ ਦੇ ਲੱਛਣ ਤਾਂ ਕਹਿ ਦਿੱਤੇ ਵੀ ਕੈਸਾ ਹੈ, ਔਰ ਐਸੇ ਹੀ ਸਿੱਖ ਦੇ ਲੱਛਣ ਕਹਿੰਦੇ ਹੈ ਤਬ ਸਾਧਨ ਵੇਦ ਸਭ, ਹਾਂਜੀ ਪਿੱਛੇ ਆਇਆ ਸੀ ਪਹਿਲੀ ਤਰੰਗ ਵਿੱਚ, ਔਰ ਮਲ ਬਖਸ਼ੇਪ ਜਾਂ ਕਹਿ ਨਹੀਂ ਕੇਵਲ ਇੱਕ ਅਗਿਆਨ, ਉਹ ਸ਼ੀਸ਼ ਹੈ ਜਿਹਦੇ 'ਚ ਮਲ ਅਤੇ ਬਖਸ਼ੇਪ ਹੈ ਜੀ। ਮਲ ਹੈ ਜਨਮਾਂ ਜਨਮਾਂਤਰਾਂ ਦਾ ਪਾਪ ਕਰਮ, ਕਰਮ ਤੋਂ ਪੈਦਾ ਹੋਇਆ ਮਲ ਬਖਸ਼ੇਪ, ਚਚ ਦੀ ਚਿੱਤ ਦੀ ਚੰਚਲਤਾ, ਇਹ ਦੋਨੋਂ ਉਹਦੀਆਂ ਖਤਮ ਹੋ ਗਈਆਂ। ਮਲ ਜਿਹੜਾ ਆ ਉਹ ਜਿਹੜਾ ਨਿਸਕਾਮ ਸੇਵਾ ਕਰਨ ਨਾਲ ਦੂਰ ਹੁੰਦਾ, ਬਖਸ਼ੇਪ ਜਿਹੜਾ ਚੇਤੀ ਚੰਚਲਤਾ ਜਿਹੜੀ ਹੈ ਉਹ ਉਪਾਸ਼ਨਾ ਕਰਨ ਦੇ ਨਾਲ ਦੂਰ ਹੁੰਦੀ ਹੈ, ਤੋ ਜਿਹੜਾ ਅਵਰਣ ਹੈ ਉਹ ਗਿਆਨ ਨਾਲ ਦੂਰ ਹੋਏਗਾ। ਐਸਾ ਜੋ ਚਾਰਾਂ ਸਾਧਨਾਂ ਦੇ ਯੁਗਤ ਮਲ ਬਖਸ਼ੇਪ ਤੋਂ ਰਹਿਤ ਔਰ ਕੇਵਲ ਅਵਰਣ ਅਗਿਆਨ ਦੇ ਵਿੱਚ ਜੀਵ ਹੈ ਉਹ ਅਸਲ ਵਿੱਚ ਅਧਿਕਾਰੀ ਹੈ, ਉਹ ਜਿਹੜਾ ਨਾ ਮਤਲਬ ਗਿਆਨ ਦਾ ਅਧਿਕਾਰੀ ਹੈ, ਗਿਆਨ ਲੈਣ ਵਾਲਾ ਸ਼ਿਸ਼ ਹੈ। ਜਿਨ੍ਹਾਂ ਨੂੰ ਅਧਿਕਾਰ ਹੈ ਗ੍ਰੰਥ ਪੜ੍ਹਨੇ ਦਾ ਉਹਦੇ ਇਹ ਲੱਛਣ ਹਨ ਜਿਹੜੇ ਪਿੱਛੇ ਬਿਆਨ ਕੀਤੇ ਪਹਿਲੀ ਤਰੰਗ 'ਚ।
ਸ਼ਾਸਤਰ ਕੇ ਅਨੁਸਾਰ ਦੈਸਿਕ ਕਹੀਏ ਗੁਰੂ ਤਾਂ ਕਿ ਲੱਛਣ
ਉਪਦੇਸ਼ਕਾ ਉਪਦੇਸ਼ਾ,
ਔਰ ਜਿਨ ਸਾਧਨ ਸੇ ਗ੍ਰੰਥ ਮੇ ਅਧਿਕਾਰ ਹੋਵੇ ਸੋ ਸਾਧਨ ਸਿੱਖ ਕੇ ਲੱਛਣ ਹੈ, ਯਾ ਕਾ ਇਹ ਅਭਿਪ੍ਰਾਯ ਹੈ ਜੋ ਅਧਿਕਾਰੀ ਕੇ ਲੱਛਣ ਪੂਰਵ ਕਹੇ ਸੋਈ
ਸੋਈ ਲੱਛਣ
ਸਿੱਖ ਕੇ ਜਾਣ ਲੈਣ।
ਹੈ ਚਬ ਸਾਧਨ ਮੇਲ ਥਾ ਅਰ ਪਹਿਲੀ ਤਰੰਗ ਚਾਰਾਂ ਸਾਧਨਾਂ ਦੇ ਯੁਗਤ ਹੈ, ਵਿਵੇਕ ਬਰਾਕ ਹਰ ਸੰਭਾਤੀ ਮੁਸਤਾ, ਔਰ ਮਲ ਬਖਸ਼ੇਪ ਜਾ ਕੇ ਨਹੀਂ ਕਿੰਤੂ ਇੱਕ ਅਗਿਆਨ ਅਗਿਆਨ ਉਹ ਅਧਿਕਾਰੀ ਹੈ ਮਤਮਾਨ। ਹਾਂਜੀ
ਅਤ ਗੁਰੂ ਭਗਤ ਕਾ ਫਲ ਵਰਣਨ ਦੋਹਰਾ, ਈਸ਼ਰ ਤੈ ਗੁਰ ਮੈਂ ਅਧਿਕ ਧਾਰੈ ਭਗਤ ਸੁਜਾਨ।
ਹਾਂ ਜਿਹੜਾ ਸੁਜਾਨ ਚਤਰ ਸ਼ਿਸ਼ ਹੈ ਭਗਤ ਹੈ ਉਹ ਈਸ਼ਵਰ ਨਾਲੋਂ ਵੀ ਗੁਰੂ ਦੇ ਵਿੱਚ ਅਧਿਕ ਭਗਤੀ ਦਿਖਾਏ, ਕਿਉਂਕਿ ਈਸ਼ਵਰ ਨੂੰ ਗੁਰੂ ਨੇ ਮਿਲਾਉਣਾ ਹੈ। ਇਸ ਵਾਸਤੇ ਇੱਕ ਆਉਂਦਾ ਹੈ ਦੇਸੀ ਇੱਕ ਦੋਹਾ ਆ, ਗੁਰੂ ਗੋਬਿੰਦ ਦੋਨੋਂ ਖਲੇ ਕਾਂਕੂ ਲਾਗੋਂ ਪਾਏ ਭਲਾ ਹਰੀ ਗੁਰ ਆਪਣੇ ਜਿਨ ਜਿਨ ਗੋਬਿੰਦ ਦੀਆਂ
ਗੋਬਿੰਦ,
ਹਾਂ ਗੁਰੂ ਗੋਬਿੰਦ ਦੋਨੋਂ ਗੋਬਿੰਦ ਦੀਆਂ ਮਿਲਾ, ਯਾਨੀ ਗੁਰੂ ਜਿਹੜਾ ਉਪਦੇਸ਼ਟਾ ਆ ਜਿਸੇ ਉਪਦੇਸ਼ਟਾ ਦੇ ਲੱਛਣ ਪਿੱਛੇ ਦੱਸੇ ਨੇ ਉਹ ਗੁਰੂ ਅਤੇ ਗੋਬਿੰਦ ਦੋਨੋਂ ਖੜ੍ਹੇ ਆ। ਪਹਿਲਾਂ ਗੁਰੂ ਦੇ ਪਾਏ ਲੱਗੇ ਕਿਉਂਕਿ ਗੁਰੂ ਨੇ ਗੋਬਿੰਦ ਦੇ ਦਰਸ਼ਨ ਕਰਾਉਣੇ, ਜਿੱਦਾਂ ਸਾਨੂੰ ਗੁਰੂ ਲੋਕਾਂ ਨੇ ਵਿੱਦਿਆ ਦਿੱਤੀ ਹੈ, ਸਾਨੂੰ ਨਹੀਂ ਪਤਾ ਗੁਰੂ ਗ੍ਰੰਥ ਸਾਹਿਬ ਕੀ ਸੀਗਾ, ਕੈਸਾ ਪੜ੍ਹਨਾ ਹੈ, ਕੈਸਾ ਸ਼ੁੱਧ ਸ਼ੁੱਧ ਹੈ, ਸਾਨੂੰ ਕੋਈ ਗਿਆਨ ਨਹੀਂ, ਉਹਨਾਂ ਨੇ ਸਾਨੂੰ ਉਪਦੇਸ਼ ਦਿੱਤਾ। ਇਸ ਵਾਸਤੇ ਸਾਡੇ ਵਿੱਦਿਆ ਗੁਰੂ ਉਹ ਨੇ ਫਿਰ ਬਾਅਦ ਵਿੱਚ ਇਸ ਸਾਡਾ ਗੁਰੂ ਗ੍ਰੰਥ ਸਾਹਿਬ ਹੈ। ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸਾਡੀ ਕੋਈ ਸਾਡੇ ਲਈ ਕੋਈ ਚੀਜ਼ ਨਹੀਂ ਹੈਗੀ। ਸਾਡੇ ਗੁਰੂ ਲੋਕ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਮੱਥਾ ਟੇਕਦੇ ਸੀ, ਇੱਥੇ ਅਰਦਾਸ ਬੇਨਤੀ ਅਸੀਂ ਵੀ ਕਰਦੇ ਹਾਂ। ਇਹ ਸਾਡਾ ਹੈਗਾ ਯਾਨੀ ਇਸ ਹੈ ਸਾਡਾ। ਪਰ ਜਿਹਨਾਂ ਨੇ ਸਾਨੂੰ ਵਿੱਦਿਆ ਦਿੱਤੀ ਪੜ੍ਹਾਇਆ ਉਹ ਸਾਡੇ ਗੁਰੂ ਲੋਕ ਸੀ, ਮਾਸਟਰ ਸੀ ਜਾਂ ਅਧਿਆਪਕ ਕਹਿ ਲਓ, ਟੀਚਰ ਪ੍ਰੋਫੈਸਰ ਕੁਛ ਕਹੋ, ਸਾਨੂੰ ਵਿੱਦਿਆ ਦੇ ਦੇਣ ਵਾਲੇ ਸੀ। ਤੋ ਵਿੱਦਿਆ ਦੇ ਦੇਣ ਵਾਲੇ ਦੇ ਲੱਛਣ ਦੱਸ ਦਿੱਤੇ ਉਹਨੂੰ ਕੈਸੇ ਹੋਣ। ਉਸ ਤੋਂ ਉਪਰੰਤ ਸ਼ਿਸ਼ ਵਾਸਤੇ ਇਹ ਹੈ ਵੀ ਈਸ਼ਵਰ ਤੋਂ ਵੀ ਉਹ ਗੁਰੂ ਦੇ ਵਿੱਚ ਅਧਿਕ ਭਗਤੀ ਨੂੰ ਧਾਰਨ ਕਰੇ। ਸੁਜਾਨ ਚਤਰ ਸਿਆਣਾ ਜਿਹੜਾ ਸ਼ਿਸ਼ ਹੈ,
ਬਿਨ ਗੁਰ ਭਗਤ ਪ੍ਰਵੀਣ ਲਹਿਨ ਆਤਮ ਗਿਆਨ,
ਕਹਿੰਦੇ ਗੁਰੂ ਦੀ ਭਗਤੀ ਦੇ ਵਿੱਚ ਪ੍ਰਵੀਨ ਮੈਂ ਚਤਰ ਹੋ ਕੇ ਜਿਹੜਾ ਨਹੀਂ ਲੱਗਦਾ ਲਹਿਨ ਆਤਮ ਗਿਆਨ, ਉਸਨੂੰ ਆਤਮ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਇੱਕ ਸਾਰ ਕਿਤਾਬ ਵਿੱਚ ਇਹ ਵੀ ਆਇਆ ਸੀ ਵੀ ਜੇ ਸ਼ਿਸ਼ ਗਿਆਨਵਾਨ ਵੀ ਹੋ ਜਾਏ ਪਰੰਤੂ ਯੱਦਿਪਿ ਫਿਰ ਵੀ ਉਹ ਗੁਰੂ ਕੋਲੋਂ ਕੁਛ ਨੂੰ ਕੋ ਪੁੱਛਦਾ ਰਹੇ। ਪਹਿਲਾਂ ਤਾਂ ਗੁਰੂ ਹੀ ਵੈਸੇ ਐਵੇਂ ਨੇ ਚੱਲਿਆ ਮਾੜਾ ਜਿਹਾ ਗੱਲਾਂ ਜਾਲ 'ਚ ਫਸ ਗਏ ਤਾਂ ਗੁਰੂ ਤਾਂ ਕਰ ਲਿਆ, ਐਸਾ ਨਹੀਂ ਹੈ। ਗੁਰੂ ਦੇ ਲੱਛਣ ਇਹ ਤਾਂ ਬਹੁਤ ਵੱਡੇ ਆ, ਪਰ ਫਿਰ ਵੀ ਜੇ ਸੰਸਾਰੀ ਤੌਰ 'ਤੇ ਦੇਖੀਏ ਤਾਂ ਉਹ ਦਇਆਵਾਨ, ਸਬਰ ਸੰਤੋਖ ਵਾਲਾ, ਸੰਜਮ ਵਾਲਾ, ਭਜਨ ਬੰਦਗੀ ਕਰਨ ਵਾਲਾ ਔਰ ਦਿਆਲੂ ਸੁਭਾਅ ਦਾ, ਕਿਰਪਾਲੂ ਸੁਭਾਅ ਦਾ ਹੋਵੇ, ਲਾਲਚੀ ਨਾ ਹੋਵੇ, ਕ੍ਰੋਧੀ ਨਾ ਹੋਵੇ, ਐਸੇ ਉਹਦੇ 'ਚ ਗੁਣ ਨਾ। ਗੁਰੂ ਦੇ ਲੱਛਣ ਇਹ ਜਿੱਦਾਂ ਦਿਆਲੂ ਅਤਿਅੰਤ ਕਰਕੇ ਦਿਆਲੂ ਹੋਵੇ, ਕਿਰਪਾਲ ਕਿਰਪਾ ਕਰਨ ਵਾਲਾ ਹੋਵੇ, ਜੀਵਾਂ 'ਤੇ ਦਇਆ ਕਰਨ ਵਾਲਾ ਹੋਵੇ, ਸਬਰ ਸੰਤੋਖ ਸੰਜਮ ਸਹਿਣਸ਼ੀਲਤਾ ਵੀ ਹੋਵੇ, ਸੰਜਮ ਵੀ ਹੋਵੇ, ਕਰਮ ਇੰਦਰੀ ਗਿਆਨ ਇੰਦਰੀਆਂ ਦਾ ਸੰਜਨ ਹੋਵੇ, ਐਸਾ ਜਿਹੜਾ ਹੈ ਨਾ ਉਪਦੇਸ਼ਕ ਦੈਸਕ ਜਿਹਨੂੰ ਕਹਿੰਦੇ ਆ।
ਪੁੱਛੈ ਗੁਰ ਤੇ ਸਿੱਖ ਨਿਜ ਜਦਬ ਗਿਆਨਵਾਨ ਹੋਵੇ,
ਸਿੱਖ ਤਦਬ
ਸਿੱਖ ਤਦਬ।
ਹਾਂਜੀ, ਤੋ ਈਸ਼ਵਰ ਦੇ ਗੁਰੂ ਮੈਂ ਦੇਖ ਭਗਤੀ ਧਾਰਨ ਕਰੇ ਸੁਜਾਨ ਪੁਰਸ਼, ਬਿਨਾਂ ਗੁਰੂ ਭਗਤੀ 'ਚ ਪ੍ਰਵੀਨ ਆਦਮੀ ਪੁਰਸ਼ ਵੀ ਜਿਹੜਾ ਨਾ ਉਹ ਆਤਮ ਗਿਆਨ ਦੀ ਪ੍ਰਾਪਤੀ ਨਹੀਂ ਕਰ ਸਕਦਾ।
ਗੁਰਮੈਂ ਈਸ਼ਵਰ ਤੇ ਅਧਿਕ ਭਗਤ ਕਰੈ ਕਾਹੇ ਤੇ ਜੋ ਸਰਵ ਸ਼ਾਸਤਰ ਮੈਂ ਪ੍ਰਵੀਨ ਵੀ ਪੁਰਖ ਹੋਵੇ ਸੋ ਵੀ ਗੁਰੂ ਕੇ ਉਪਦੇਸ਼ ਬਿਨਾਂ ਗਿਆਨ ਕੋ ਪ੍ਰਾਪਤ ਹੋਵੇ ਨਹੀਂ।
ਗੁਰੂ ਸਾਹਿਬ ਕਹਿੰਦੇ ਗੁਰਬਿਨ ਘੋਰ ਆਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦੇ ਆ ਗੁਰਬਿਨ ਘੋਰ ਦਾ
ਗਿਆਨ।
ਜੇ ਅਸੀਂ ਗੁਰੂ ਤੋਂ ਬਿਨਾਂ ਤਾਂ ਕੋਈ ਗੱਲ ਨਹੀਂ ਯਾਰ। ਆਹ ਸਧਾਰਨ ਵੀ ਜਿਹੜਾ ਦੇਖੋ ਮਿਸਤਰੀ ਇੱਟ ਲਾਉਂਦਾ ਆ, 9 ਇੰਚ ਦੀ ਇੱਟ ਹੈ, 3 ਇੰਚ ਦੀ ਵੱਡੀ ਚੌੜੀ ਹੈ, 2.5-3 ਇੰਚ ਉੱਚੀ ਹੈ, ਉਹ ਵੀ ਸਿੱਧੀ ਨਹੀਂ ਲੱਗਦੀ, ਉਹ ਵੀ ਸਿਖਾਉਂਦਾ। ਗੱਡੀ ਚਲਾਉਣੀ ਸਿਖਾਉਂਦਾ, ਦਵਾਈਆਂ ਸਿੱਖਣੀਆਂ ਗੁਰੂ ਦੀ ਲੋੜ ਹੈ, ਤੁਸੀਂ ਰਾਗ ਸਿੱਖਣਾ ਗੁਰੂ ਦੀ ਲੋੜ ਹੈ, ਜੋਤ ਸਿੱਖਣਾ ਗੁਰੂ ਦੀ ਲੋੜ ਹੈ। ਆ 4,000-4,000 ਰੁਪਈਆ ਫੀਸ ਭਰਨ ਦੇ 2 ਦਿਨ 4 ਸਿੱਖਣ ਵਾਸਤੇ। ਅਤੇ ਜਿਹੜਾ ਇਹ ਅਨੁਭਵ ਦੀ ਵਿੱਦਿਆ ਖੋਲ੍ਹਣੀ ਹੈ ਕਿਸੇ ਦੇ ਵਿੱਚੋਂ ਮਾਲ ਬਖਸ਼ੇਪ ਵਰਨ ਦੂਰ ਕਰਨੇ ਆ, ਤਾਂ ਉਹਦੇ ਲਈ ਕਿੰਨੇ ਕੁ ਸਿਆਣੇ ਬੰਦੇ ਦੀ ਲੋੜ ਹੈ। ਭਾਵ ਗੁਰੂ ਤੋਂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ ਹੈ। ਮਹਾਰਾਜ ਪੰਚਮ ਪਾਤਸ਼ਾਹ ਨੇ ਕਿਹਾ ਵੀ ਗੁਰਮੰਤਰ ਹੀਨਸਯ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟ ਹੈ, ਕੈਸਾ ਹੈ ਕੁੱਕਰ ਹੈ, ਸੂਕਰ ਹੈ, ਕੁੱਕਰ ਹੈ ਕੁੱਕਰ ਕੁੱਤਾ, ਸੂਕਰ ਸੂਰ, ਗਰਦਵ ਹੈ ਗਧਾ, ਕੱਕ ਹੈ ਕਾਂ, ਸਰਪ, ਇਹ ਸਾਰੀਆਂ ਤ੍ਰਿਗਤ ਜੂਨੀਆਂ ਨੇ, ਤੁਲਕ ਸਾਰੀਆਂ ਦੇ ਬਰਾਬਰ ਵੀ ਉਹ ਖੜਾ ਨਹੀਂ ਹੋ ਸਕਦਾ। ਆਪ ਜਿਹੜਾ ਨਿਗੁਰੇ ਕਾਹੇ ਨਾ ਉਮਰੇ, ਗੁਰੂ ਵਾਲਾ ਜ਼ਰੂਰ ਹੋਵੇ। ਸਿੱਖ ਨੂੰ ਅੱਜ ਦਿਨ ਕਹੀਏ ਭਾਈ ਤੂੰ ਗੁਰੂ ਵਾਲਾ ਬਣ ਜਾ, ਅੰਮ੍ਰਿਤ ਛਕ ਲੈ, ਸਕੂਲ 'ਚ ਦਾਖਲ ਹੋ ਜਾ, ਬਾਬਾ ਜੀ ਨੂੰ ਤਾਂ ਖਾਣ ਪੀਣ ਦਾ ਮੌਕਾ ਆਇਆ, ਤੁਸੀਂ ਇਹ ਕੰਮ ਕਹਿੰਦਾ ਪਾਈ ਜਾਂਦੇ। ਉਹਨੂੰ ਪੁੱਛਿਆ 60 ਸਾਲ ਦੀ ਤਾਂ ਉਮਰ ਬਤੀਤ ਕਰ ਲਈ, ਪਰ ਭੁੱਖਾ ਹੀ ਨਹੀਂ ਖਾਧਾ ਨਹੀਂ ਕਹੋ ਵੀ। ਤੋ ਇਹ ਇੱਕ ਸਿੱਖੀ ਵਿੱਚ ਦਾਖਲ ਹੋਣਾ, ਅੰਮ੍ਰਿਤ ਪਾਨ ਕਰਨਾ, ਸਕੂਲ ਵਿੱਚ ਦਾਖਲ ਹੋਣਾ, ਉੱਥੇ ਜਾ ਕੇ ਫਿਰ ਸਕੂਲ ਦੇ ਨਿਯਮ ਪਾਲਣ ਕਰਨੇ ਪੈਣੇ। ਜਦੋਂ ਨਿਯਮ ਪਾਲਣਾ ਕੀਤੇ ਤਾਂ ਸਿੱਖੀ ਦੇ ਮਹਿਲ 'ਤੇ ਫਿਰ ਜਾ ਸਕੇਗਾ, ਨਹੀਂ ਤਾਂ ਅਧੂਰਾ ਹੀ ਹੈ। ਫਿਰ ਜਿਉਂ ਆਵੇ ਤੋ ਜਾਵੇ, ਬੋਰੇ ਜਿਉਂ ਜਨਮਿਆ ਤਿਉਂ ਮਰਨ ਪਿਆ, ਫਿਰ ਪੱਲੇ ਕੁਛ ਨਹੀਂ ਪੈਂਦਾ। ਜੀ
ਜੋ ਪੂਰਵ ਦੋਹ ਮੈਂ ਬਾਤ ਕਹੀ ਸੋਈ ਦ੍ਰਿਸ਼ਟਾਂਤ ਸੇ ਉਤਪਾਦਨ ਕਰੇ।
ਹਾਂ, ਪਰ ਹਾਂ ਪੂਰਵ ਦੋਹੇ ਜਿਹੜੀ ਗੱਲ ਕਹੀ ਉਹ ਕਹਿੰਦਾ ਜਿਸ ਤਰ੍ਹਾਂ ਇਹ ਦੱਸੇਗਾ ਹੁਣ
ਦੋਹਰਾ ਵੇਦ ਉਦਤ ਬਿਨ ਗੁਰ ਲੱਖੇ ਲਾਗੇ ਲਾਉਣ ਸਮਾਨ।
ਕਹਿੰਦੇ ਵੇਦ ਜਿਹੜਾ ਨਾ ਇਹ ਸਮੁੰਦਰ ਦੀ ਨਿਆਈ ਹੈ। ਸਮੁੰਦਰ 'ਚ ਬੇ ਥਾਂ ਪਾਣੀ ਹੁੰਦਾ, ਉਹਨਾਂ ਨੂੰ ਬਹੁਤ ਹੁੰਦਾ, ਪਰੰਤੂ ਉਹ ਪਾਣੀ ਵਰਤਣ ਦੇ ਕਾਬਲ ਨਹੀਂ। ਉਹ ਪਾਣੀ ਖਾਰਾ ਹੈ, ਫਸਲ ਨੂੰ ਪਾਓਗੇ ਤਾਂ ਵੀ ਉਹ ਨਹੀਂ ਫਲ ਫੁੱਲ ਦੇ ਲੂਣ ਵਾਲਾ ਪਾਣੀ ਪੀਣ ਦੇ ਕਾਬਲ ਨਹੀਂ, ਕੱਪੜੇ ਧੋਣ ਦੇ ਕਾਬਲ ਨਹੀਂ, ਨਹਾਉਣ ਦੇ ਕਾਬਲ ਨਹੀਂ। ਵੇਦ ਉਦਿਤ, ਜਿਹੜਾ ਵੇਦ ਦਾ ਗਿਆਨ ਹੈ ਉਹ ਸਮੁੰਦਰ ਦੀ ਨਿਆਈ ਹੈ, ਬਹੁਤ ਵੱਡਾ ਹੈ। ਬਿਨ ਗੁਰਲਖ ਹੈ, ਬਿਨੂ ਗੁਰੂ ਤੋਂ ਬਿਨਾਂ ਜਾਣਿਆ ਨਹੀਂ ਜਾ ਸਕਦਾ। ਲਾਗੇ ਲੋਨ ਸਮਾਨ, ਭਾਵੇਂ ਉਹ ਕਠਿਨ ਹੈ, ਔਖੀ ਵਿੱਦਿਆ ਹੈ, ਹੈਗੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਵਿੱਦਿਆ ਵੀ ਬਹੁਤ ਕਠਿਨ। ਮਹਾਰਾਜ ਕਹਿੰਦੇ ਬਾਣੀ ਮਹਾਂਪੁਰਖ ਕੀ ਜੇਕਰ ਵਾਸਾ ਹੋਏ, ਫਿਰ ਇਹ ਵੀ ਕਹਿੰਦੇ ਸਾਰੇ ਨਹੀਂ, ਬਾਣੀ ਬਿਰਲੋ ਵਿਚਾਰ ਸੀ, ਸਾਰੇ ਨਹੀਂ ਵਿਚਾਰ ਸਕਣਗੇ। ਪੜ੍ਹਨੇ ਤਾਂ ਅਸੀਂ ਸਾਰੇ ਪੜ੍ਹਦੇ ਹਾਂ, ਪਤਾ ਨਹੀਂ ਕਿੰਨੇ ਕੁ ਅਖੰਡ ਪਾਠ ਜਿਹੜੇ ਆ ਉਹ ਹਜ਼ੂਰ ਸਾਹਿਬ ਹੋਣ ਡੇ, ਕਿੰਨੇ ਕੁ ਹਰਿਮੰਦਰ ਸਾਹਿਬ ਦੇ ਖੇਤਰ 'ਚ ਹੋਣ ਡੇ, ਪਰੰਤੂ ਇੱਥੇ ਗੁਰੂ ਸਾਹਿਬ ਬਾਣੀ ਬਿਰਲੋ ਵਿਚਾਰ ਸੀ ਕਹਿ ਰਹੇ ਨੇ, ਬਿਰਲੋ ਕੋਈ ਵਿਚਾਰੇਗਾ। ਔਰ ਇਹ ਜਿਹੜੀ ਬਾਣੀ ਜਿਹੜਾ ਵਿਚਾਰੇਗਾ ਉਹ ਨਿਜਕਰ ਵਾਸਾ ਉੱਥੇ ਲਿਜਾਣ ਵਾਲੀ ਹੈ, ਸਹੀ ਮੰਜ਼ਿਲ 'ਤੇ ਪਹੁੰਚਾਉਣ ਵਾਲੀ ਹੈ। ਬਿਲਕੁਲ, ਗੁਰੂ ਨਾਨਕ ਦੇਵ ਮਹਾਰਾਜ ਨੇ ਪਹਿਲਾ ਬਚਨ ਹੀ ਇਹ ਆਖਿਆ ਕਿ ਸਚਿਆਰਾ ਹੋਈ ਹੈ ਕੋਈ ਕੂੜਾ ਟੁੱਟਾ ਪਾਲ। ਇਹ ਜਿਹੜਾ ਜੋ ਸੰਸਾਰ ਪ੍ਰਪੰਚ ਅਸੀਂ ਦੇਖ ਰਹੇ ਹਾਂ ਇਹਦੇ ਸਾਡੀ ਭੇਦ ਬੁੱਧੀ ਹੈ, ਇਹ ਨਾਸ ਹੋ ਗਈ। ਅਤੇ ਸਚਿਆਰਾ ਜਿਹੜਾ ਪੁਰਖ ਹੈ, ਸਹੀ ਸੰਤ ਹੈ, ਸਾਧ ਹੈ, ਭਗਤ ਹੈ, ਗੁਰਮੁਖ ਹੈ, ਸਨਮੁਖ ਹੈ, ਹੈਂਜੀ ਹਰਜਨ ਹੈ, ਉਹ ਬਣ ਜਾਏ। ਹਰਜਨ ਦਾ ਲਕਸ਼ਣ ਸਤਿਗੁਰੂ ਕਹਿ ਰਹੇ, ਹਰ ਹਰਜਨ ਤੋਂ ਇਹ ਕਹਿ ਬੇ ਵਿਚਾਰ ਕਿਸ਼ਨ ਹੈ, ਹੈਂਜੀ ਰਾਮ ਸੰਤ ਮੈਂ ਭੇਦ ਕਿਸ਼ਨ ਆਈ, ਔਰ ਹਰ ਕਾ ਸੇਵਕ ਹਰੀ ਜੇ ਆ ਭੇਦ ਜਾਣੂ ਮਾਨਸ ਆ, ਰਾਮ ਸੰਤ ਮੈਂ ਭੇਦ ਕਿਸ਼ਨ ਆਈ। ਯਾਨੀ ਇਹ ਸਾਰੇ ਭੇਦ ਵਾਚਕ ਸ਼ਬਦ ਨੇ ਵੀ ਜਿਹੜਾ ਭਗਤ ਹੈ, ਚਾਹੇ ਉਹ ਸੰਤ ਰੂਪ 'ਚ ਹੈ, ਸਾਧ ਰੂਪ 'ਚ ਹੈ, ਗਿਆਨੀ ਰੂਪ 'ਚ ਹੈ, ਸੇਵਕ ਰੂਪ 'ਚ ਹੈ, ਹਰੀ ਦੇ ਦਾਸ ਦੇ ਰੂਪ ਵਿੱਚ ਹੈ, ਉਹ ਆਪਣੇ ਇਸ ਨਾਲ ਅਭੇਦ ਹੋਇਆ ਹੋਵੇ ਉਹ ਅਸਲ ਵਿੱਚ ਸੇਵਕ। ਉਹ ਮੈਂ ਇਹ ਕਹਿੰਦੇ ਨੇ ਕਿ ਵੇਦ ਜਿਹੜਾ ਆ ਉਹ ਬੜਾ ਵੱਡਾ ਗਿਆਨ ਦਾ ਸਮੁੰਦਰ ਹੈ, ਪਰੰਤੂ ਉਹ ਖਾਰਾ ਹੈ, ਖਾਰੇ ਦਾ ਮਤਲਬ ਕਠਿਨ ਹੈ, ਨਹੀਂ ਸਮਝ ਜਾਣ ਵਾਲਾ।
ਬਾਦਰ ਗੁਰਮੁਖ ਦੁਆਰ ਹਵੈ ਅੰਮ੍ਰਿਤ ਸੇ ਅਧਿਕਾਨ,
ਬਾਦਲ ਬਾਦਲ ਮਤਲਬ ਬੱਦਲ, ਪਰੰਤੂ ਸਮੁੰਦਰ ਦਾ ਪਾਣੀ ਜਿਹੜਾ ਉੱਪਰ ਉੱਠਦਾ ਭਾਵ ਬਣ ਕੇ ਉਹਨੂੰ ਬੱਦਲ ਲਿਆ ਕੇ ਤਾਂ ਅੰਮ੍ਰਿਤ ਬਣਾ ਕੇ ਵਰਸਾਉਂਦੇ। ਇਸੇ ਤਰ੍ਹਾਂ ਜਿਹੜੀ ਵੇਦ ਬਾਣੀ ਬਹੁਤ ਕਠਿਨ ਹੈ, ਉਸਨੂੰ ਜਿਹੜੇ ਅਭਿਆਸੀ ਪੁਰਸ਼ ਨੇ ਗੁਰੂ ਤੋਂ ਸਿੱਖਿਆ ਲੈ ਕੇ ਉਹਦੇ 'ਚ ਪ੍ਰਵੀਨ ਹੋਏ ਨੇ, ਚਤਰ ਨੇ, ਪੰਡਿਤ ਨੇ, ਉਹ ਉਹਨਾਂ ਦੇ ਮੁੱਖ ਤੋਂ ਜਿਹੜੇ ਸ਼ਬਦ ਕਹੇ ਜਾਂਦੇ ਨੇ ਉਹ ਅੰਮ੍ਰਿਤ ਰੂਪੀ ਬਚਨ ਹਨ, ਜਿਹੜੇ ਜਨਮ ਮਨ ਰੂਪੀ ਖੇਦ ਦੁੱਖ ਨੂੰ ਦੂਰ ਕਰਦੇ ਆ ਔਰ ਨਿਸ ਰੂਪ ਦਾ ਜਿਹੜੇ ਗਿਆਨ ਕਰਵਾਉਂਦੇ ਜੀ।
ਵੇਦ ਰੂਪੀ ਉਦਿਤ ਕਹੀ ਜੋ ਸਮੁੰਦਰ ਹੈ, ਸੋ ਗੁਰ ਬਿਨਾਂ ਲੋਨ ਕੇ ਸਮਾਨ ਛਾਰ ਹੈ, ਜੈਸੇ ਛਾਰ ਸਮੁੰਦਰ ਮੇਂ ਬੈਠ ਕੇ ਵਾਕੇ ਜਲ ਕੋ ਜੋ ਪਾਨ ਕਰੇ ਸੋ ਕੇਵਲ ਛਾਰਤਾ ਕੋ ਅਨੁਭਵ ਕਰੇ ਔਰ ਤਾਂ ਸੋ ਕਲੇਸ਼ ਕੋ ਪ੍ਰਾਪਤ ਹੋਵੇ, ਤੈਸੇ ਗੁਰਬਿਨ ਬਿਨਾਂ ਜੋ ਵੇਦ ਕੇ ਅਰਥ ਕੇ ਵਿਚਾਰ ਹੈ, ਸੋ ਭੇਦ ਰੂਪੀ ਛਾਰ ਕੋ ਅਨੁਭਵ ਕਰਕੇ ਜਨਮ ਮਰਨ ਰੂਪੀ ਖੇਦ ਕੋ ਪ੍ਰਾਪਤ ਹੋਵੇ,
ਦੁੱਖ ਨੂੰ ਪ੍ਰਾਪਤ ਹੋਣਗੇ।
ਇਸੀ ਕਾਰਨ ਸੇ ਰਾਮਾਨੁਜ ਅਰ ਮਾਧਵ
ਨੇ ਮਾਧਵ
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 ਮਾਧਵ ਸੇ ਆਦਿ ਲੈ ਕੇ ਜੋ ਨਾਨਾ ਪੁਰਖ ਹੋਏ ਹੈ, ਤਿੰਨੋਂ ਨੇ ਵੇਦ ਕੇ ਅਰਥ ਕਾ ਵਿਚਾਰ ਵੀ ਕੀਆ ਹੈ, ਪਰੰਤੂ ਗੁਰੂ ਦੁਆਰਾ ਨਹੀਂ ਕੀਆ, ਜਾਂ ਤੇ ਭੇਦ ਵਿਖੇ ਨਿਸ਼ਚੇ ਕਰਕੇ ਜਨਮ ਮਰਨ ਰੂਪੀ ਖੇਦ ਕੋ ਹੀ ਪ੍ਰਾਪਤ
ਪਏ,
ਮੁਕਤ ਰੂਪ ਆਨੰਦ ਉਨਕੋ ਪ੍ਰਾਪਤ ਨਹੀਂ
ਹੋਇਆ।
ਯਦਿ ਰਾਮਾਨੁਜ ਆਦਿ ਜੋ ਭਏ ਹੈ, ਤਿੰਨੋਂ ਨੇ ਭੀ ਵੇਦ ਆਪਣੇ ਆਪਣੇ ਗੁਰੂ ਸੇ ਹੀ ਪੜ੍ਹ ਕੇ ਵਿਚਾਰਿਆ ਹੈ,
ਪੜ੍ਹ ਕੇ ਵਿਚਾਰਿਆ
ਅਰ ਵਿਚਾਰ ਕੇ ਵਿਆਖਿਆਨ ਕੀਆ ਹੈ, ਤਥਾਪੀ ਜਿਨਕੇ ਪਾਸ ਉਹਨੋ ਨੇ ਵੇਦ ਪੜ੍ਹਿਆ ਸੋ ਗੁਰੂ ਨਹੀਂ ਕਾਹੇ ਤੇ, ਜੋ ਜੀਵ ਬ੍ਰਹਮ ਕੀ ਏਕਤਾ ਕਾ ਉਪਦੇਸ਼ ਕਰੇ ਸੋ ਗੁਰੂ ਹੋਵੇ, ਇਹ ਪੂਰਵ ਗੁਰ ਲੱਛਣ ਕੇ ਪ੍ਰਸੰਗ ਮੇਂ ਕਹਿ ਆਏ, ਔਰ ਉਨਕੇ ਜੋ ਪਾਠਕ ਹੋਏ ਹੈ ਸੋ ਜੀਵ ਬ੍ਰਹਮ ਕਾ ਭੇਦ ਉਪਦੇਸ਼ ਦੇਣੇ ਵਾਲਾ ਹੋਏ ਹੈ, ਜਾਂ ਤੇ ਉਨਕੇ ਵਿਖੇ ਜੋ ਗੁਰ ਉਪਦੇਸ਼ ਕਾ ਪ੍ਰਯੋਗ
ਗੁਰੂ ਸ਼ਬਦ ਕਾ ਜਿਹੜਾ ਪ੍ਰਯੋਗ ਕੀਤਾ
ਸੋ ਅਰਹੰਤ ਕੇ ਸਮਾਨ ਹੈ, ਜੈਸੇ ਅਰਹੰਤ ਕੇ ਸਿੱਖ ਅਰਹੰਤ ਕੋ ਗੁਰੂ ਕਹੇ ਹੈ, ਪਰੰਤੂ ਅਰਹੰਤ ਗੁਰੂ ਕਾ ਪਦ ਕਾ ਵਿਖੇ ਨਹੀਂ ਹੈ।
ਅਰਹੰਤ ਜਿਹੜਾ ਅਗਿਆਨੀ ਪੁਰਸ਼ ਹੈ ਜਾਂ ਜਿਹਦੇ ਕੋਲ ਮਤਲਬ ਗਿਆਨ ਨਹੀਂ ਹੈ ਗਿਆਨ ਤੋਂ ਬਿਨਾਂ ਜੀ,
ਤੈਸੇ ਭੇਦਵਾਦੀ ਪੁਰਖਨ ਕੇ ਜੋ ਸਿੱਖ ਹੈ ਸੋ ਆਪਣੇ ਪਾਠਕੋਂ ਕੋ ਗੁਰੂ ਕਹੇ ਹੈ, ਪਰੰਤੂ ਸੋ ਗੁਰੂ ਨਹੀਂ ਹੈ, ਜਾਂ ਤੇ ਰਾਮਾਨੁਜ ਸੇ ਅਧਿਕ ਲੈ ਕੇ ਜੋ ਭੇਦਵਾਦੀ ਹੋਏ ਹੈ, ਤਿੰਨੋਂ ਨੇ ਗੁਰਦੁਆਰਾ ਵਿਚਾਰ ਗੁਰੂ ਦੁਆਰਾ ਵਿਚਾਰ ਨਹੀਂ ਕੀਆ, ਇਸ ਕਾਰਨ ਤੇ ਭੇਦ ਮੇਂ अभिनिवेश करके जन्म मरण रूपी
क्लेश को ही प्राप्त
पाए।
अभिनिवेश दाखिल हो जाए एंटर करना बेटे।
जैसे और भी जो को पूर्ण लक्षण युक्त गुरु के बिना आप ही वेख के
अर्थ का
विचार करे अथवा भेदवादी पुरख से पढ़ के विचारे सो भी भेद रूपी सार को अनुभव करके जन्म मरण रूपी क्लेश को ही अनुभव करे। यह दोहे के
पूर्वार्ध का
अर्थ है और वादर रूपी ब्रह्म वित्त गुरु के मुख द्वारा जो सुन के विचारे तक अवश्य से भी अधिक आनंद का हेतु वेद होवे। जैसे समुद्र का जल स्वरूप से सार है और वादर द्वारा मधुर होवे है, जैसे वेद का अर्थ ब्रह्म ज्ञानी गुरु द्वारा आनंद का हेतु
है।
पूर्व दोहे में यह बात कही जो गुरु से पढ़िया सो जो वेद का अर्थ है ताकि विचार से मुक्ति रूपी फल प्राप्त होवे, तासो गुरु ज्ञानी होवे अथवा अज्ञानी होवे ऐसा विषेक नहीं कहया। सो अब काहे कहे हैं यद्यपि ज्ञानहीन गुरु नहीं इस पूर्व कह आए तथापि पूर्व कही वार्ता जो दृष्टांत से
प्रतिपादन करे।
दोहरा
दहत पुट घट सम अग्गे जन मेघ समान सुजान। हुण उसे गल नूं फिर दोहरांदा अग्गे कहिए जिहड़ा अज्ञानी पुरश है और दहत पुट कहिए मस्क और चरस। मस्क जिदा चमड़े की होंदी है उहदे विच पानी भरिया हुंदा जां ऐं कह लो तुसीं किसे मटके च पानी होवे जो चरम मात्र तथा घट द्वारा ग्रहण कीता पानी है। समुद्र दे पानी नूं तुसीं मस्क च भर लो चाहे तुसीं उहनूं घड़े च पा लो गागर च पा लो उहदा खारापन दूर नहीं हुंदा, उह खारा ही रहेगा। इक कहिंदे मेघ समान सुजान जिहड़ा चतर गुरु है जिहदे च उपरोक्त लक्षण ने ਉਹ ਮੇਘ ਦੇ ਸਮਾਨ ਹੈ ਉਸ ਖਾਰੇ ਪਾਣੀ ਨੂੰ ਲਿਆ ਕੇ ਤਾਂ ਅੰਮ੍ਰਿਤ ਬਣਾ ਕੇ ਧਰਤੀ 'ਤੇ ਫੈਂਕ ਦਿੰਦੇ ਆ। ਪੜ੍ਹੇ ਵੇਦ ਇਹ ਹੇਤੂ ਅਤੇ ਗਿਆਨੀ ਪੈਦਾ ਜੇ ਹਾਂ ਕਹਿੰਦੇ ਜਿਹੜਾ ਵੇਦ ਨੂੰ ਗੁਰੂ ਕੋਲੋਂ ਪੜ੍ਹਦਾ ਹੈ ਹੇਤ ਕਰਕੇ ਗਿਆਨੀ ਪੁਰਸ਼ ਉਹਨੂੰ ਹੀ ਕਹਿੰਦੇ ਆ ਅਤੇ ਆਣ ਮਿਲ ਦੂਸਰਾ ਤੈਗਣ ਦੇ ਯੋਗ ਹੈ ਉਹਦਾ ਕੋਈ ਵੀ ਵਚਨ ਗ੍ਰਹਿਣ ਕਰਨ ਦੇ ਯੋਗ ਨਹੀਂ ਹੈ। ਜਿਹੜਾ ਗਿਆਨ ਰੂਪੀ ਅੰਮ੍ਰਿਤ ਜਿਹਦੇ ਕੋਲ ਨਹੀਂ ਪ੍ਰਾਪਤ ਨਹੀਂ ਹੈ ਗੁਰੂ ਅਧੂਰਾ ਜੀ ਜੀ।
ਅੱਗ ਕਹੀਏ ਅਗਿਆਨੀ ਜੋ ਜਨ ਹੈ ਸੋ ਦ੍ਰਿਟ ਪੁੱਟ ਕਹੀਏ ਮਸ਼ਕ ਅਰ ਚਰਮ ਆਦਿ ਜੋ ਚਰਮ ਪਾਤਰ ਅਥਵਾ ਘੱਟ ਦੁਆਰਾ ਗ੍ਰਹਿਣ ਕੀਆ ਜੋ ਸਮੁੰਦਰ ਕਾ ਜਲ ਸੋ ਵਿਲੱਛਣ ਸਵਾਦ ਕਾ ਹੇਤੂ ਨਹੀਂ।
ਹਾਂ ਖਾਰਾ ਹੀ ਹੁੰਦਾ ਮਿੱਠਾ ਨਹੀਂ ਹੁੰਦਾ ਘੜੇ 'ਚ ਪਾਣੀ ਪਾਇਆ। ਸਮੁੰਦਰ ਦਾ ਪਾਣੀ ਤੁਸੀਂ ਮਸ਼ਕ 'ਚ ਪਾ ਲਓ ਚਾਹੇ ਘੜੇ 'ਚ ਪਾ ਲਓ ਚਾਹੇ ਗਿਲਾਸ 'ਚ ਪਾ ਲਓ ਖਾਰਾ ਹੀ ਰਹਿੰਦਾ ਉਹ 'ਚ ਨਹੀਂ ਫਰਕ ਪੈਂਦਾ।
ਵੈਸੇ ਅਗਿਆਨੀ ਪੁਰਖ ਦੁਆਰਾ ਗ੍ਰਹਿਣ ਜੋ ਕੀਆ ਵੇਦ ਰੂਪੀ ਸਮੁੰਦਰ ਕਾ ਅਰਥ ਰੂਪੀ ਜਲ ਸੋ ਵਿਲੱਛਣ ਆਨੰਦ ਕਾ ਹੇਤੂ
ਨਹੀਂ ਹੈ।
ਜਾਂ ਤੇ ਅਗਿਆਨੀ ਪਾਠ ਕੇ ਚਰਮ ਪਾਤਰ ਅਰ ਘੱਟ ਕੇ ਸਮਾਨ ਹੈ।
ਦੋ ਅਰਥ ਲੈ ਲਏ ਇਹਦੇ ਨੇ ਉਹਨੇ ਕਿਹਾ ਵੀ ਘੱਟ ਵਿੱਚ ਤਾਂ ਜਿਹੜਾ ਚਰਮ ਪਾਤਰ ਮਸ਼ਕ ਦੇ ਵਿੱਚ ਪਾਣੀ ਭਰਿਆ ਆ ਉਹ ਮਿੱਠਾ ਨਹੀਂ ਹੁੰਦਾ ਉਹਦਾ ਸਵਾਦ ਉਹੀ ਰਹਿੰਦਾ। ਦੂਜਾ ਅਰਥ ਨੇ ਇਹਦੇ ਵਿੱਚ ਇਹ ਲੈ ਲਿਆ ਵੀ ਜਿਹੜਾ ਪੁਰਸ਼ ਗਿਆਨ ਤੋਂ ਵੇਦ ਤੋਂ ਗਿਆਨ ਤੋਂ ਹੀਣਾ ਆ ਉਹ ਕੈਸਾ ਹੈ ਘੱਟ ਦੀ ਨਿਆਈ ਹੈ ਚਰਮ ਪਾਤਰ ਮਸ਼ਕ ਦੀ ਨਿਆਈ ਹੈ ਉਹਨੂੰ ਗਿਆਨ ਨਹੀਂ ਹੋ ਸਕਦਾ ਉਹ ਮਿੱਠਾ ਨਹੀਂ ਕਰ ਸਕਦਾ।
ਅਰ ਸੁਜਾਨ ਕਹੀ ਗਿਆਨੀ ਮੇਘ ਕੇ ਸਮਾਨ ਇਹ ਵਾਰਤਾ ਪੂਰਵ ਪ੍ਰਤਿਪਾਦਨ ਕਰੀ ਹੈ
ਪਹਿਲਾਂ ਕਹਿ
ਕਰੀ ਹੈ ਜਾਂ ਤੇ ਚਰਮ ਪਾਤਰ ਔਰ ਘੱਟ ਕੇ ਸਮਾਨ ਜੋ ਅਗਿਆਨੀ ਪਾਠਕ ਹੈ ਤਾਂ ਕਿ ਉਹ ਤਿਆਗ ਕੇ ਮੇਘ ਸਮਾਨ ਜੋ ਗਿਆਨੀ ਤਾਂ ਹੀ ਸੋ ਵੇਦ ਦਾ ਅਰਥ ਪੜ੍ਹੇ ਅਥਵਾ ਸੁਣੇ।
ਸਪਸ਼ਟ ਕਰਦਾ ਉਹਨੇ ਵੀ ਜਿਹਦਾ ਚਰਮ ਪਾਤਰ ਇਹਦਾ ਘੱਟ ਸਮਾਨ ਹੈ ਉਹ ਅਗਿਆਨੀ ਪਾਠਕ ਹੈ। ਜਿੱਥੇ ਗੁਰੂ ਵੀ ਦੇ ਲੱਛਣ ਦੱਸੇ ਆ ਉੱਥੇ ਪਾਠਕ ਦੇ ਵੀ ਪੜ੍ਹਨ ਵਾਲੇ ਦੇ ਵੀ ਲੱਛਣ ਦੱਸੇ ਆ ਤਾਂ ਕੁ ਤਿਆਗ ਕੇ ਮੇਘ ਸਮਾਨ ਜੋ ਗਿਆਨੀ ਪੁਰਸ਼ ਹੈ ਤਾਂ ਹੀ ਸੇ ਵੇਦ ਦਾ ਅਰਥ ਪੜ੍ਹੇ ਅਥਵਾ ਸੁਣੇ ਫਿਰ ਮੋਕਸ਼ ਕੋ ਪ੍ਰਾਪਤ ਹੋਵੇਗਾ।
ਗਿਆਨਵਾਨ ਕੇ ਪਾਸ ਵੇਦ ਪੜ੍ਹੇ ਜਾਂ ਕਹਿੰਦੇ
ਹੁਣ ਕਈ ਬੰਦੇ ਕਹਿੰਦੇ ਵੀ ਸੰਸਕ੍ਰਿਤ ਤੋਂ ਬਿਨਾਂ ਗਿਆਨ ਨਹੀਂ ਫਿਰ ਵੇਦਬਾਣੀ ਤਾਂ ਹੋ ਸਕਦਾ ਵੇਦ ਗ੍ਰੰਥੀ ਇੱਕ ਨੂੰ ਹੀ ਹੋਵੇ ਅਤੇ ਬਾਕੀ ਦਿਨ ਵੇਦ ਦਾ ਗਿਆਨ ਨਾ ਹੋਵੇ। ਹੁਣ ਇਹ ਕਹਿੰਦਾ ਭਾਖਾ ਗ੍ਰੰਥ ਮੈਂ ਵੀ ਗਿਆਨ ਹੋਵੇ ਹੈ ਗਿਆਨ ਬਾਨ ਕੇ ਪਾਸ ਵੇਦ ਪੜ੍ਹੇ ਇਹ ਕਹਿਣੇ 'ਤੇ ਇਹ ਸ਼ੰਕਾ ਹੋਵੇ ਜੋ ਵੇਦ ਕੀ ਸ਼ਰੂਤੀ ਹੈ ਵੀ ਉਹਦੇ ਨਾਲ ਗਿਆਨ ਹੋਊਗਾ ਐਸਾ ਨਹੀਂ।
ਇਨਹੀ ਦੁਆਰਾ ਜੀ ਬ੍ਰਹਮ ਕਾ ਸਰੂਪ ਵਿਚਾਰਨ ਤੇ ਗਿਆਨ ਹੋਵੇ ਹੈ ਅਨਯ ਸੰਸਕ੍ਰਿਤ ਗ੍ਰੰਥਨ ਸੇ ਔਰ ਭਾਖਾ ਗ੍ਰੰਥਨ ਸੇ ਗਿਆਨ ਹੋਵੇ ਨਹੀਂ। ਜਾਂ ਤੇ ਭਾਸ਼ਾ ਗ੍ਰੰਥ ਦਾ ਆਰੰਭ
ਨਿਸ਼ਫਲ ਹੋ ਗਿਆ। ਇਹ ਭਾਸ਼ਾ ਗ੍ਰੰਥ ਹਨ, ਇਹ ਤਾਂ ਫਿਰ ਖੰਡਨ ਆ ਗਿਆ ਇਸ ਗੱਲ ਵੀ ਸੰਸਕ੍ਰਿਤ ਦੇ ਗ੍ਰੰਥ ਜਿਹੜੇ ਸੁਰ ਬਾਣੀ ਵੇਦ ਬਾਣੀ ਵਿੱਚ ਸੰਸਕ੍ਰਿਤ ਭਾਸ਼ਾ ਵਿੱਚ ਗ੍ਰੰਥ ਹੈ ਉਹਨਾਂ ਨੇ ਗਿਆਨ ਹੁੰਦਾ, ਅਤੇ ਭਾਸ਼ਾ ਦਾ ਗ੍ਰੰਥ ਨਿਸ਼ਫਲ ਹੈ ਇਹਨਾਂ ਨੇ ਗਿਆਨ ਹੁੰਦਾ। ਉਹ ਕਹਿੰਦਾ ਨਹੀਂ, ਗਿਆਨ ਹੋਏਗਾ ਕੈਸੇ, ਸਮਾਧਾਨ ਕਾ, ਉਹਦਾ ਸਮਾਧਾਨ ਕਰਦਾ ਜਿਹੜਾ ਸਿਧਾਂਤੀ ਹੈ ਨਾ, ਉਹ ਗੱਲ ਕਰਦਾ ਆਪਣੀ ਕੀ ਕਹਿੰਦਾ
ਕਿ ਸਮਾਧਾਨ ਕਾ ਦੋਹਾ ਬ੍ਰਹਮ ਰੂਪ ਇਹ ਬ੍ਰਹਮ ਵਿੱਤ ਤਾਂ ਕੀ ਬਾਣੀ ਵੇਦ।
ਕਹਿੰਦੇ ਜਿਹੜਾ ਬ੍ਰਹਮ ਰੂਪ ਗੁਰੂ ਬ੍ਰਹਮ ਵਿੱਤ ਜਿਹਦੀ ਬਿਰਤੀ ਟਿਕਾਓ ਵਿੱਚ ਅੱਗੇ ਬ੍ਰਹਮ ਵਿੱਤ ਬ੍ਰਹਮ ਵਿੱਤ ਆ ਬ੍ਰਹਮ ਨਿਸ਼ਠ, ਜਿਹਦੀ ਬ੍ਰਹਮ ਦੇ ਉੱਤੇ ਪੱਕੀ ਨਿਸ਼ਠਾ ਹੈ, ਬ੍ਰਹਮ ਨੂੰ ਚੀਨਿਆ ਜਾਣ ਲਿਆ ਜਿਹਨੇ, ਉਹਦੀ ਬਾਣੀ ਹੀ ਵੇਦ ਹੈ। ਯਾਨੀ ਵੇਦ ਜਿਹੜਾ ਗਿਆਨ ਹੈ, ਇੱਕ ਜਗ੍ਹਾ ਆਉਂਦਾ ਵੀ ਮੂਰਖ ਸੌ ਬੋਲੇਗਾ ਤੇ ਸੌ ਰਾਏ ਹੋਏਗੀ, ਪਰ ਵਿਦਵਾਨ ਜਿਹੜੇ ਸੌ ਬੋਲਣਗੇ ਇੱਕ ਰਾਏ ਹੋਏਗੀ। ਜਿਹੜਾ ਗਿਆਨਵਾਨ ਪੁਰਸ਼ ਹੈ ਉਹ ਹਮੇਸ਼ਾ ਸੱਤ ਦਾ ਸ਼ਬਦ ਕਹਿੰਦਾ, ਅਸੱਤ ਦੇ ਸ਼ਬਦ ਨਹੀਂ ਕਹਿੰਦਾ। ਬ੍ਰਹਮ ਰੂਪ ਇਹ ਬ੍ਰਹਮ ਵਿੱਤ, ਬ੍ਰਹਮ ਨੂੰ ਜਾਣਨ ਵਾਲਾ ਜਿਹੜਾ ਬ੍ਰਹਮ ਰੂਪ ਹੈ, ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ ਹੈ, ਤਾਂ ਕਿ ਬਾਣੀ ਵੇਦ, ਉਹਦੀ ਜਿਹੜੀ ਬਾਣੀ ਹੈ ਨਾ ਉਹ ਵੀ ਵੇਦ ਕੀ ਨਿਆਈ ਹੈ।
ਭਾਖਾ ਅਥਵਾ ਸੰਸਕ੍ਰਿਤ ਗਣਤ ਭੇਦ ਭ੍ਰਮ ਛੇਦ,
ਜਿਹੜੇ ਪੰਜ ਪ੍ਰਕਾਰ ਦੇ ਪਿੱਛੇ ਭੇਦ ਆਏ ਨੇ ਭ੍ਰਮ, ਉਹਨਾਂ ਨੂੰ ਛੇਦ ਮਾਨਾ ਨਾਸ ਕਰੇ, ਚਾਹੇ ਭਾਖਾ ਦਾ ਗ੍ਰੰਥ ਕਰ ਦੇ ਅਤੇ ਚਾਹੇ ਸੰਸਕ੍ਰਿਤ ਦੀ ਭਾਸ਼ਾ ਦੇ ਵਿੱਚ ਜਿਹੜਾ ਗ੍ਰੰਥ ਰਚਿਆ ਉਹ ਕਰ ਦੇਵੇ। ਅਸਲ ਵਿੱਚ ਤਾਂ ਜਿਹੜਾ ਪੰਜ ਪ੍ਰਕਾਰ ਦੇ ਭੇਦ ਨੂੰ ਨਾਸ ਕਰਨ ਵਾਲਾ ਨਾ, ਉਹਦੇ ਦੁਆਰਾ ਹੀ ਗਿਆਨ ਪ੍ਰਾਪਤ ਹੋਵੇਗਾ।
ਬ੍ਰਹਮ ਵੇਤਾ ਜੋ ਪੁਰਖ ਹੈ ਸੋ ਬ੍ਰਹਮ ਰੂਪ ਹੈ, ਇਹ ਵਾਰਤਾ ਸ਼ਰੂਤੀ ਵਿਖੇ ਪ੍ਰਸਿੱਧ ਹੈ। ਜਾਂ ਤੇ ਤਾਂ ਕਿ ਬਾਣੀ ਵੇਦ ਰੂਪ ਹੈ ਸੋ ਭਾਖਾ ਰੂਪ ਹੋਵੇ ਅਥਵਾ ਸੰਸਕ੍ਰਿਤ ਰੂਪ ਹੋਵੇ, ਸਰਵਥਾ ਭੇਦ ਭਰਮ ਕਾ ਛੇਦ ਕਰੇ ਹੈ। ਔਰ ਜੋ ਕਹੈ ਵੇਦ ਕੇ ਵਚਨ ਬਿਨਾਂ ਗਿਆਨ ਹੋਵੇ ਨਹੀਂ ਸੋ ਨਿਯਮ ਨਹੀਂ,
ਇਹ ਨਿਯਮ ਨਹੀਂ ਹੈਗਾ।
ਜੈਸੇ ਆਯੁਰਵੇਦ ਮੇਂ ਕਹੇ ਜੋ ਰੂਪ ਔਰ ਤਿਨਕੇ ਨਿਦਾਨ ਔਰ ਔਖਦ ਤਿੰਨ ਸਰੂਪਾਂ ਸੰਪੂਰਨ ਕਾ ਅਨਯ ਸੰਸਕ੍ਰਿਤ ਗ੍ਰੰਥਨ ਸੇ ਔਰ ਭਾਖਾ ਫਾਰਸੀ ਗ੍ਰੰਥਨ ਸੇ ਗਿਆਨ ਹੋਏ ਜਾਵੇ ਹੈ, ਤੈਸੇ ਸਰਵ ਕਾ ਆਤਮਾ ਜੋ ਬ੍ਰਹਮ ਤੱਕ ਗਿਆਨ ਪੀ ਭਾਖਾ ਦੇ ਇੱਕ ਗ੍ਰੰਥਨ
ਸੇ ਹੋਵੇ ਹੈ।
ਇਸ ਵਾਰ
ਜਿਹੜੇ ਵੇਦ ਦੇ ਜਿਹੜੇ ਆਯੁਰਵੇਦ ਦੇ ਗ੍ਰੰਥ ਹੈ ਉਹ ਸਾਰੇ ਸੰਸਕ੍ਰਿਤ ਵਿੱਚ ਨਹੀਂ ਹੈ, ਅਤੇ ਫਾਰਸੀ 'ਚ ਵੀ ਆਇਆ, ਹਿੰਦੀ 'ਚ ਵੀ ਆਇਆ, ਪੰਜਾਬੀ 'ਚ ਵੀ ਆਏ ਹੋਣ ਬਹੁਤ ਸਾਰੇ, ਤਾਂ ਉਹਨੂੰ ਚਾਹੇ ਕੋਈ ਪੰਜਾਬੀ 'ਚ ਪੜ੍ਹ ਕੇ ਆਯੁਰਵੇਦ ਦਾ ਗਿਆਨ ਲੈ ਲੈ, ਚਾਹੇ ਉਹ ਫਾਰਸੀ 'ਚੋਂ ਲੈ ਲੈ, ਚਾਹੇ ਉਹ ਜਨਾਨੀ 'ਚੋਂ ਲੈ ਲਵੇ, ਉਹਨੂੰ ਤਾਂ ਗਿਆਨ ਡਾਇਗਨੋਜ਼ ਆਉਣਾ ਚਾਹੀਦਾ, ਮਰੀਜ਼ ਨੂੰ ਦੇਖਣਾ ਆਉਣਾ ਚਾਹੀਦਾ, ਉਹਦੀ ਦਵਾਈ ਬਣਾ ਕੇ ਉਹਨੂੰ ਦੇਣੀ ਆਉਣੀ ਚਾਹੀਦੀ, ਤਾਂ ਗਿਆਨ ਉਹਨੂੰ ਤਾਂ ਸੰਸਕ੍ਰਿਤ ਗ੍ਰੰਥਾਂ ਤੋਂ ਬਿਨਾਂ ਵੀ ਗਿਆਨ ਹੋ ਗਿਆ। ਹੁਣ ਜਿਹੜਾ ਰਾਗ ਦਾ ਗ੍ਰੰਥ ਹੈ ਉਹ ਸਾਰਿਆਂ ਨੂੰ ਰਾਗ ਸੰਸਕ੍ਰਿਤ ਪੜ੍ਹ ਕੇ ਥੋੜ੍ਹਾ ਆਉਂਦਾ, ਭਿੰਨ ਭਿੰਨ ਭਾਸ਼ਾ ਦੇ ਗ੍ਰੰਥਾਂ ਵਿੱਚ ਰਾਗ ਦੇ ਲੱਛਣ ਲਿਖੇ ਨੇ। ਤੋ ਇਹ ਕਹਿੰਦਾ ਆ ਵੀ ਚਾਹੇ ਉਹ ਫਾਰਸੀ ਦਾ ਗ੍ਰੰਥ ਹੋਵੇ ਚਾਹੇ ਸੰਸਕ੍ਰਿਤ ਹੋਵੇ, ਜਿਹਨੂੰ ਪੜ੍ਹਨ ਤੋਂ ਬਾਅਦ ਗਿਆਨ ਪੈਦਾ ਹੋ ਜਾਏ ਉਹ ਉਹੀ ਉੱਤਮ ਹੈ। ਜ਼ਰੂਰੀ ਨਹੀਂ ਆ ਉੱਥੇ ਸੰਸਕ੍ਰਿਤ ਦੀ ਜਿਹੜੀ ਆ ਉਹ ਪੜ੍ਹ ਕੇ ਗਿਆਨ ਹੋਵੇ।
ਇਸ ਵਾਸਤੇ ਸਰਵਗ ਜੋ ਰਿਖੀ ਔਰ ਮੁਨੀ ਹੋਏ ਹੈ ਜਿਹਨਾਂ ਨੇ ਸਿਮਰਤੀ ਔਰ ਪੁਰਾਣ ਔਰ ਇਤਿਹਾਸ ਗ੍ਰੰਥਨ ਮੈਂ ਬ੍ਰਹਮ ਵਿੱਦਿਆ ਕੇ ਪ੍ਰਕਰਨ ਕਹੇ ਹੈ, ਜੋ ਵੇਦ ਸੇ ਬਿਨਾਂ ਗਿਆਨ ਨਾ ਹੋਵੇ ਤੋ ਵੇਦ ਸੰਪੂਰਨ ਪ੍ਰਕਰਨ ਨਿਸਬਲ ਹੋਏ ਜਾਵੇਗੀ। ਜਾਂ ਤੇ ਆਤਮਾ ਕੇ ਸਰੂਪ ਕਾ ਪ੍ਰਤਿਪਾਦਕ ਜੋ ਵਾਕਯ ਹੈ ਤਾਸੂ ਗਿਆਨ ਹੋਵੇ ਹੈ ਸੋ ਵੇਦ ਕਾ ਹੋਵੇ ਅਥਵਾ ਅਨਯ ਹੋਵੇ, ਜਾਂ ਤੇ ਭਾਖਾ ਗ੍ਰੰਥ ਸੇ ਭੀ
ਗਿਆਨ ਹੋਵੇ,
ਇਹ ਵਾਰਤਾ ਸਿੱਧ ਹੋਈ।
ਹੁਣ ਜੇ ਕਿਸੇ ਨੂੰ ਰਸਤਾ ਪੁੱਛਣਾ ਜੇ ਆਪਾਂ ਦਿੱਲੀ ਜਾਣਾ ਤਾਂ ਸੰਸਕ੍ਰਿਤ ਦੱਸੇਗਾ ਤਾਂ ਹੀ ਪਤਾ ਲੱਗੂਗਾ, ਉਹ ਤਾਂ ਅੰਗਰੇਜ਼ੀ ਵੀ ਦੱਸਦਾ, ਭਾਸ਼ਾ ਦੇ ਉਰਦੂ ਵੀ ਦਾ ਹਿੰਦੀ ਵੀ ਦੱਸੇਗਾ। ਆਪ ਜਾਈਏ ਜਹਾਂ ਸੇ ਰੇਲ ਪਕੜੀਏ, ਆਪ ਰੇਲ ਸਟੇਸ਼ਨ ਪਰ ਪਹੁੰਚੀਏ, ਵਹਾਂ ਸੇ ਰਿਕਸ਼ਾ ਲੈ ਕਰਕੇ ਆਪ ਵਹਾਂ ਜਾਈਏ, ਤਿਲਕਾ ਨਗਰ ਜਾਈਏ, ਬਿਹਾਰ ਨਗਰ ਜਾਈਏ, ਔਰ ਇਤਨੀ ਗਲੀ ਪਿਆ ਉਸਕੋ ਮਕਾਨ ਮਿਲੇਗਾ। ਪੰਜਾਬੀ 'ਚ ਦੱਸੋਗੇ ਤਾਂ ਵੀ ਪਤਾ, ਅੰਗਰੇਜ਼ੀ 'ਚ ਦੱਸੋਗੇ ਤਾਂ ਵੀ, ਹਿੰਦੀ ਪਤਾ ਤਾਂ ਵੀ ਦੱਸੋਗੇ। ਤੋ ਗਿਆਨ ਜਿਹੜਾ ਆ ਉਹ ਭਾਖਾ ਦੇ ਗ੍ਰੰਥ ਨਾਲ ਵੀ ਹੋ ਜਾਂਦਾ ਅਤੇ ਸੰਸਕ੍ਰਿਤ ਨਾਲ ਵੀ ਹੋ ਜਾਂਦਾ। ਵੇਦ ਸੰਸਕ੍ਰਿਤ ਵਿੱਚ ਹੈ, ਇਸ ਵਾਸਤੇ ਸੰਸਕ੍ਰਿਤ ਭਾਸ਼ਾ ਨੂੰ ਜਿਹੜੀ ਹੈ ਮਹੱਤਤਾ ਮਿਲੀ, ਪਰ ਅੱਜ ਵਿਦਵਾਨਾਂ ਨੇ ਉਸ ਵੇਦ ਦਾ ਰੱਥਾ ਭਾਸ਼ਾ 'ਚ ਵੀ ਕਰਤਾ, ਪੰਜਾਬੀ 'ਚ ਵੀ ਕਰਤਾ, ਉਰਦੂ 'ਚ ਵੀ ਕਰਤਾ, ਨਾਨਾ ਪ੍ਰਕਾਰ ਦੀਆਂ ਭਾਸ਼ਾ। ਇਹ ਜਿਵੇਂ ਅੱਜ ਕੱਲ੍ਹ ਇੱਕ ਦੂਸਰਾ ਚੱਲਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਬਹੁਤ ਸਾਰੀਆਂ ਭਾਸ਼ਾਵਾਂ 'ਚ ਅਰਥ ਹੋਏ, ਇਹ ਠੀਕ ਹੈ, ਹੋਣਾ ਚਾਹੀਦਾ, ਦੂਸਰੇ ਮਤਾਂ ਮਤਾਂਤਰਾਂ ਨੂੰ ਪਤਾ ਲੱਗੇ ਇਹਦੇ 'ਚ ਕੀ ਹੈ। ਪਰ ਜੋ ਰਿਸਪੈਕਟ, ਜੋ ਆਦਰ ਸਤਿਕਾਰ ਮਾਣ ਅਸੀਂ ਸਿੱਖ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਦਿੰਦੇ ਹਾਂ, ਦੂਸਰੇ ਦੂਸਰੇ ਨੂੰ ਕਿਤਾਬ ਰੂਪ ਕਰਕੇ ਹੀ ਜਾਣ ਨਹੀਂ ਉਹਨੂੰ ਨਹੀਂ ਦਿੰਦੇ। ਦੂਸਰੀ ਗੱਲ, ਜਿਹੜਾ ਗਿਆਨ ਹੈ ਉਹ ਆਪਣੇ ਆਪ ਪੜ੍ਹਨਗੇ। ਤੁਸੀਂ ਪੰਜਾਬੀ ਵਿੱਚ ਇਹ ਸ਼ਬਦ ਲਿਖਣਾ ਇੰਜੀਨੀਅਰ ਸਿਆਰੀ ਤਹਾ ਇਹ ਲਿਖੋਗੇ, ਅਤੇ ਹਿੰਦੀ 'ਚ ਲਿਖਣਾ ਈ ਵੱਡੀ ਤਹਾ ਇਹ। ਇਸ ਤਰ੍ਹਾਂ ਬਹੁਤ ਸਾਰੇ ਅਰਥ ਹੈ ਅੱਖਰ ਹੈ ਜਿਹੜੇ ਹਿੰਦੀ ਦੇ ਪੰਜਾਬੀ ਦੇ ਭਾਸ਼ਾ ਦੇ ਅੱਖਰਾਂ ਨੂੰ ਪੂਰਨ ਸਪਸ਼ਟ ਨਹੀਂ ਕਰਦੇ। ਅੰਗਰੇਜ਼ੀ ਇਹਦੋਂ ਵੀ ਪਰੇ ਆ, ਅੰਗਰੇਜ਼ ਦੈਟਸ ਕਹਿੰਦੇ ਦੈਟਸ ਦਿਸ ਦਿਸ ਹਾਂਜੀ, ਤੋ ਦਿਸ ਅਤੇ ਦੈਟਸ ਵਿੱਚ ਬੇਫਰਕ ਹੈ ਹਾਂਜੀ। ਜਦੋਂ ਉਹ ਸਪਸ਼ਟ ਇਹ ਕਹਿੰਦੇ ਇਹੋ ਜਨਮ ਤੁਹਾਰੇ ਲੇਖੇ, ਉਹ ਕਹਿੰਦਾ ਦਿਸ ਬਰਥ ਇਜ਼ ਡੈਡੀਕੇਟ ਟੂ ਯੂ ਤੈਨੂੰ ਹੈ, ਮੋਟਾ ਅਰਥ ਸਪਸ਼ਟ ਹੋ ਗਿਆ। ਪਰ ਜਿੱਥੇ ਸ਼ਬਦ ਗੁਰਬਾਣੀ ਦਾ ਇਹੋ ਜਨਮ ਤੁਹਾਰੇ ਲਿਖਿਆ ਉਹ ਨਹੀਂ ਸਪਸ਼ਟ, ਉਹ ਪੰਜਾਬੀ 'ਚ ਹੋਇਆ। ਜਿਹੜਾ ਵੀ ਕੋਈ ਗ੍ਰੰਥ ਹੈ ਗਿਆਨ ਦਾ ਜਿਹੜੀ ਭਾਸ਼ਾ ਵਿੱਚ ਉਹਨਾਂ ਰਿਸ਼ੀਆਂ ਮੁਨੀਆਂ ਪੈਗੰਬਰਾਂ ਨੇ ਗੁਰੂ ਲੋਕਾਂ ਨੇ ਲਿਖਿਆ ਉੱਥੇ ਉਹਨੂੰ ਜਦੋਂ ਲਓਗੇ ਉਹਦਾ ਭਾਵ ਅਰਥ ਸਪਸ਼ਟਤਾ ਜ਼ਿਆਦਾ ਜੀ।
ਦੋਹਾ ਬਾਣੀ ਜਾਗੀ ਵੇਦ ਸਾਮ ਕੀਜੈ ਤਾਂ ਕਿ ਸੇਵ,
ਹੁਣ ਉਹ ਇਹ ਕਹਿੰਦਾ ਵੀ ਸੇਵਾ ਕਿਹਦੀ ਕਰਨੀ ਚਾਹੀਦੀ ਹੈ। ਸੇਵਾ ਦਾ ਨਿਰੂਪਣ ਵੀ ਲਿਖਿਆ ਸੀ ਨਾ ਗੁਰੂ ਦਾ ਆਸਰੀ ਨੂੰ ਦੱਸਦਾ, ਸਿੱਖ ਦਾ ਵੀ ਦੱਸਦਾ ਵੀ ਇਹ ਲੱਛਣ ਹੋਣੇ ਚਾਹੀਦੇ। ਹੁਣ ਉਹ ਕਹਿੰਦਾ ਵੀ ਬਾਣੀ ਜਾਂ ਕੀ ਵੇਦ ਸਾਮ, ਜਿਸ ਪੁਰਸ਼ ਦੀ ਬਾਣੀ ਵੇਦ ਦੇ ਬਰਾਬਰ ਹੈ, ਬਾ ਜਦੋਂ ਬੋਲਦਾ ਉਹ ਤਾਂ ਉਹ ਪੰਜ ਪ੍ਰਕਾਰ ਦੇ ਭੇਦ ਨੂੰ ਖਤਮ ਕਰਕੇ ਤਾਂ ਅਭੇਦ ਬੋਲਦਾ,
ਬ੍ਰਹਮ
ਬ੍ਰਹਮ ਅਸਮੀ ਮੈਂ ਬ੍ਰਹਮ ਹੂੰ ਐਸਾ ਬੋਲਦਾ। ਕਹਿੰਦੇ ਜੈਸੇ ਜਿਸ ਪੁਰਸ਼ ਦੀ ਬਾਣੀ ਵੇਦ ਦੀ ਨਿਆਈ ਹੈ ਉਹਦੀ ਸੇਵਾ ਕਰਨੀ ਚਾਹੀਦੀ। ਇਹ ਤਾਂ ਆਉਂਦਾ ਸਾਧੂ ਭੁੱਖਾ ਭਾਵਕਾ ਧਨਕਾ ਭੁੱਖਾ, ਧਨਕਾ ਭੁੱਖਾ ਜੋ ਫਿਰ ਸੋ ਤੋਂ ਸਾਧੂ ਹਾਂਜੀ। ਇਹ ਅਜੋਕੇ ਸਮੇਂ ਵਿੱਚ ਇੱਦਾਂ ਹੀ ਹੈ ਕਿ ਸਾਡਾ ਉਹ ਸੇਵਕ ਬਹੁਤ ਵੱਡਾ ਤਾਂ ਉਹਨੂੰ 40,000 ਦੀ ਸੇਵਾ ਲਾ ਦਿਓ, ਉਹਨੂੰ ਉਹਦੇ ਕੋਲੋਂ ਇਹ ਲਾ ਦਿਓ, ਉਹਦੇ ਕੋਲ ਮੰਗ ਲਿਆ। ਜਿਹੜਾ ਅਸਲੀ ਟੀਚਾ ਆ ਸਿੱਖ ਦਾ ਉਹ ਲੈਣਾ ਚਾਹੀਦਾ ਸਿੱਖ ਕੋਲੋਂ ਗੁਰੂ ਕੋਲੋਂ, ਨਾ ਕਿ ਸੰਸਾਰ ਦੇ ਪਦਾਰਥ ਮੰਗ ਕੇ ਕੁਛ ਲੈਣੇ ਚਾਹੀਦੇ, ਕੁਛ ਲੈਣਾ ਚਾਹੀਦਾ। ਤੋ ਐਸਾ ਜਿਹੜਾ ਆ ਆਪਣੇ ਸੰਸਾਰ ਦੀ ਰੀਤੀ ਵਿੱਚ ਉਹ ਇਹ ਸੰਸਾਰ ਦੀ ਰੀਤੀ ਨੂੰ ਬਿਆਨ ਕਰਦਾ। ਸੰਸਾਰ ਦੀ ਰੀਤੀ ਲਾਲਚ ਹੈ, ਵੱਡਾਪਨ ਹੈ, ਛੋਟਾਪਨ ਹੈ, ਪਰ ਜਿਹੜਾ ਆਤਮ ਗਿਆਨੀ ਪੁਰਸ਼ ਹੈ ਇਹਦੇ 'ਚ ਵੱਡਾਪਨ ਕੋਈ ਨਹੀਂ। ਉੱਥੇ ਤਾਂ ਉਹਨੂੰ ਤਾਂ ਸਾਰੇ ਬ੍ਰਹਮ ਦਿਸਿਆ, ਬ੍ਰਹਮ ਸੁਣੀਆ ਏ ਕੇ ਬਖਾਣੀ, ਉਹਨੂੰ ਚੋਰ 'ਚ ਵੀ ਉਹੀ ਦਿਸੇਗਾ, ਦੂਸਰੇ 'ਚ ਵੀ ਉਹੀ ਦਿਸੇਗਾ ਉਸਨੂੰ। ਤੋ ਇਹ ਕਹਿ ਰਿਹਾ ਜਾਨ ਬਾਣੀ ਜਾਂ ਕਿ ਵੇਦ ਸਮ ਕੀਜੈ ਤਾਂ ਕਿ ਸੇਵ, ਹੋਇਆ ਪ੍ਰਸੰਨ ਜਬ ਸੇਵ ਤੇ ਤਾਂ ਕਿ ਜਾਣੇ ਨਿਜ ਬੇਵ। ਜਦੋਂ ਗੁਰੂ ਸੇਵਾ ਦੇ ਨਾਲ ਸੰਤੁਸ਼ਟ ਹੋ ਜਾਏ, ਪ੍ਰਸੰਨ ਹੋ ਜਾਏ, ਫਿਰ ਤੁਹਾਨੂੰ ਉਹ ਜੀਵ ਬ੍ਰਹਮ ਦਾ, ਜੀਵ ਜੀਵ ਦਾ, ਜੜ ਚ ਜੜ ਦਾ, ਜੜ ਈਸ਼ ਦਾ, ਈਸ਼ ਜੀਵ ਦਾ ਜਿਹੜਾ ਭੇਦ ਹੈ ਉਹ ਸਾਰਾ ਖਤਮ ਕਰਕੇ ਤੁਹਾਨੂੰ ਨਿਜ ਸਰੂਪ ਦਾ ਗਿਆਨ ਕਰਵਾਏਗਾ ਜੀ।
ਹੋਇਆ ਪ੍ਰਸੰਨ ਜਬ ਸੇਵ ਤੇ ਤਬ ਜਾਣਿਆ ਨਿਜ ਭੇਵ,
ਅਸਲੀ ਨਿਜ ਸਰੂਪ ਦਾ ਗਿਆਨ ਤੋਂ ਹੋਏਗਾ ਜਿਹੜੇ ਗੁਰੂ ਪ੍ਰਸੰਨ ਹੋ ਕਰਕੇ ਤੁਹਾਨੂੰ ਗਿਆਨ ਦੇਵੇਗਾ।
ਜਾਂ ਬ੍ਰਹਮ ਵੇਤਾ ਕੀ ਬਾਣੀ ਕਹੀਏ ਵਚਨ ਵੇਦ ਕੇ ਸਮਾਨ ਹੈ, ਤਾਂ ਬ੍ਰਹਮ ਵੇਤਾ ਆਚਾਰੇ ਕੀ ਜਗਿਆਸੂ ਸੇਵਾ ਕਰੇ, ਕਾਹੇ ਤੇ ਸੇਵਾ ਸੇ ਜਬ ਆਚਾਰੇ ਪ੍ਰਸੰਨ ਹੋਵੇ, ਤਬ ਨਿਜ ਭੇਵ ਕਹੀਏ ਆਪਣਾ ਸਵਰੂਪ ਜਾਣੇ, ਇਹ ਕਹਿਣੇ ਤੇ ਇਹ ਵਾਰਤਾ ਜਾਣ ਜਨਾਈ, ਜੋ ਆਚਾਰੀਏ ਕੀ ਸੇਵਾ ਹੈ ਸੋ ਈਸ਼ਰ ਕੀ ਸੇਵਾ ਸੇ ਵੀ ਅਧਿਕ ਹੈ, ਕਾਹੇ ਤੇ ਜੋ ਈਸ਼ਰ ਕੀ ਸੇਵਾ ਹੈ ਸੋ ਤੋ ਅਦ੍ਰਿਸ਼ਟ ਫਲ ਕਾ ਹੇਤੂ ਹੈ, ਆਚਾਰੀ ਕੀ ਸੇਵਾ ਦ੍ਰਿਸ਼ਟ ਫਲ ਔਰ ਅਦ੍ਰਿਸ਼ਟ ਫਲ ਦੋਨੋਂ ਕਾ ਹੇਤੂ, ਜੋ ਵਸਤੂ ਧਰਮ ਅਧਰਮ ਕੀ ਉਤਪਤੀ ਦੁਆਰਾ ਫਲ ਕਾ ਹੇਤੂ ਹੋਵੇ ਸੋ ਅਦ੍ਰਿਸ਼ਟ ਫਲ ਕਾ ਹੇਤੂ ਕਹੀਏ।
ਅਦ੍ਰਿਸ਼ਟ ਜਿਹੜਾ ਗੰਗਾ ਦਾ ਇਸ਼ਨਾਨ ਹੈ ਅਦ੍ਰਿਸ਼ਟ ਫਲ ਹੈ, ਉਹਦਾ ਜੱਗ ਕਰਨ ਵਾਲਾ ਅਦ੍ਰਿਸ਼ਟ ਫਲ ਹੈ, ਮਤਲਬ ਫਲ ਉਹਲੇ ਨਹੀਂ ਮਿਲਿਆ।
ਔਰ ਜੋ ਵਸਤੂ ਧਰਮ ਧਰਮ ਕੀ ਉਤਪਤੀ ਸੇ ਬਿਨਾਂ ਸਾਕਸ਼ਾਤ ਫਲ ਕਾ ਹੇਤੂ ਹੋਵੇ ਸੋ ਅਦ੍ਰਿਸ਼ਟ ਫਲ ਕਾ ਹੇਤੂ ਕਹੀਏ ਹੈ, ਈਸ਼ਵਰ ਕੀ ਜੋ ਸੇਵਾ ਹੈ ਸੋ ਧਰਮ ਕੀ ਉਤਪਤੀ ਦੁਆਰਾ ਅੰਤਸ਼ਕਰਨ ਕੀ
ਸੁਸ਼ੀਲ ਫਲ ਕਾ ਹੇਤੂ,
ਯਾਂ ਤੇ ਈਸ਼ਵਰ ਕੀ ਸੇਵਾ ਅਦ੍ਰਿਸ਼ਟ ਫਲ ਕਾ ਹੇਤੂ,
ਔਰ ਆਚਾਰੇ ਕੀ ਸੇਵਾ
ਧਰਮ ਕੀ ਅਪੇਕਸ਼ਾ ਬਿਨਾਂ ਆਚਾਰੀਏ ਕੀ ਪ੍ਰਸੰਨਤਾ ਕਰਕੇ ਉਪਦੇਸ਼ ਰੂਪ ਫਲ ਕਾ ਹੇਤੂ, ਯਾਂ ਤੇ ਦ੍ਰਿਸ਼ ਫਲ ਕਾ ਹੇਤੂ ਹੈ ਔਰ ਧਰਮ ਕੀ ਉਤਪਤੀ ਦੁਆਰਾ ਅੰਤਸ਼ਕਰਨ ਕੀ ਸ਼ੁੱਧੀ ਰੂਪ ਫਲ ਕਾ ਹੇਤੂ ਹੈ, ਯਾਂ ਤੇ ਅਦ੍ਰਿਸ਼ ਫਲ ਕਾ ਹੇਤੂ ਹੈ।
ਇਹ ਜਿਹੜੀ ਆਚਾਰੀਏ ਦੀ ਸੇਵਾ ਆ ਉਹ ਦ੍ਰਿਸ਼ ਫਲ ਦਾ ਵੀ ਹੇਤੂ ਹੈ ਤਾਂ ਦ੍ਰਿਸ਼ ਫਲ ਦਾ ਵੀ ਹੇਤੂ, ਇੱਕ ਦੋਹਾ ਆਉਂਦਾ ਹੈ ਵੀ ਸੰਤ ਦੇ ਦਰਸ਼ਨ ਦੇ ਦੋ ਫਲ ਨੇ ਹਾਂਜੀ, ਉਹ ਮੇਰੇ ਹੁਣ ਯਾਦ ਨਹੀਂ ਆ ਰਿਹਾ, ਉਹਦੇ 'ਚ ਆਉਂਦਾ ਵੀ ਤੀਰਥ ਦਾ ਤੀਰਥ ਜਾ ਕੇ ਇਸ਼ਨਾਨ ਕਰਾਂਗੇ ਤਾਂ ਉਹ ਫਲ ਦਾ ਹੇਤੂ ਹੈ। ਪਰ ਸੰਦੇ ਇਸ਼ਨਾਨ ਦੇ ਦਰਸ਼ਨ ਦੇ ਦੋ ਹੇਤੂ ਹੈ, ਦਰਸ਼ਨ ਮਾਤਰ ਨਾਲ ਔਰ ਉਹਦੇ ਬਚਨ ਮਾਤਰ ਦੇ ਨਾਲ ਉਹਦਾ ਫਲ ਹੈ, ਐਸਾ ਹੈ। ਜ਼ਿਆਦਾ ਜੋ ਫਿਰ ਦੱਸਾਂਗਾ। ਹੁਣ ਇਹ ਕਹਿੰਦਾ ਆ ਵੀ ਜਿਹੜਾ ਆਚਾਰੀਏ ਦੀ ਸੇਵਾ ਆ ਉਹ ਦ੍ਰਿਸ਼ਟ ਫਲ ਅਤੇ ਅਦ੍ਰਿਸ਼ਟ ਦੋਨਾਂ ਦਾ ਹੇਤੂ।
ਜਿਹੜੀ
ਈਸ਼ਵਰ ਦੀ ਆ ਉਹ ਅਦ੍ਰਿਸ਼ਟ ਫਲ ਦਾ ਹੇਤੂ,
ਜਾਂ ਤੇ ਦ੍ਰਿਸ਼ਟ ਫਲ ਦਾ ਹੇਤੂ ਹੈ। ਇਸ ਰੀਤੀ ਸੇ ਆਚਾਰੀ ਕੀ ਸੇਵਾ ਈਸ਼ਵਰ ਕੀ ਸੇਵਾ ਸੇ ਵੀ ਉੱਤਮ ਹੈ, ਜਾਂ ਤੇ ਜਗਿਆਸੂ ਸਰਵ ਪ੍ਰਕਾਰ ਸੇ ਬ੍ਰਹਮ ਵੇਤਾ ਆਚਾਰੇ ਕੀ
ਸੇਵਾ ਕਰੇ। ਬਸ
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।